ਗਰੀਬਨ ਬਾਗ ਸੱਚੇ ਪਾਤਸ਼ਾਹ ਮਹਾਰਾਜ ਚਮਕੌਰ ਦਾ ਜੰਗ ਲੜ ਰਹੇ ਨੇ। ਇਹ ਚਮਕੌਰ ਦਾ ਧਰਮ ਯੁੱਧ ਚੱਲ ਰਿਹਾ। ਸਿੰਘ ਪਹਿਲਾਂ ਤਾਂ ਤੀਰਾਂ ਤੇ ਗੋਲੀਆਂ ਨਾਲ ਲੜਦੇ ਰਹੇ, ਪਰ ਜਦੋਂ ਦੁਸ਼ਮਣਾਂ ਨੇ ਦਰਵਾਜੇ ਦੇ ਕੋਲ ਆ ਕੇ ਹਮਲਾ ਕੀਤਾ ਦਰਵਾਜਾ ਤੋੜਨ ਵਾਸਤੇ, ਤੋ ਫਿਰ ਸਿੰਘ ਦਰਵਾਜੇ ਚੋਂ ਬਾਹਰ ਨਿਕਲ ਕੇ ਵਾਰੀ ਵਾਰੀ ਲੜਨ ਲੱਗੇ ਹਨ। ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਜੀ ਸਭ ਤੋਂ ਪਹਿਲਾਂ ਬਾਹਰ ਜਾ ਕੇ ਵੈਰੀਆਂ ਨਾਲ ਲੜਦੇ ਸ਼ਹੀਦ ਹੋਏ। ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਇਕੱਲੇ ਹੀ 1.25 ਲੱਖ ਹੀ ਜੰਗ ਦੇ ਮੈਦਾਨ ਵਿਚ ਜਾ ਕੇ ਲੜ ਕੇ ਦੁਸ਼ਮਣ ਨਾਲ ਸ਼ਹੀਦ ਹੋ ਗਏ। ਭਾਈ ਸਾਹਿਬ ਸਿੰਘ ਭਾਈ ਹਿੰਮਤ ਸਿੰਘ ਜੀ ਵੀ ਜਾ ਕੇ ਜੰਗ ਦੇ ਮੈਦਾਨ ਵਿਚ ਲੜਦਿਆਂ ਸ਼ਹੀਦੀ ਪਾ ਗਏ। ਭਾਈ ਧਿਆਨ ਸਿੰਘ, ਖਜਾਨ ਸਿੰਘ, ਦਾਨ ਸਿੰਘ ਇਹ ਵੀ ਜੰਗ ਦੇ ਮੈਦਾਨ ਵਿਚ ਲੜਦਿਆਂ ਸ਼ਹੀਦ ਹੋ ਗਏ। ਮਹਾਰਾਜ ਜੀ ਦੇ ਜੋ ਪੰਜ ਵੀਰ ਪੰਜ ਮੁਕਤੇ ਨੇ, ਭਾਈ ਈਸ਼ਰ ਸਿੰਘ, ਦੇਵਾ ਸਿੰਘ, ਟਹਿਲ ਸਿੰਘ ਹੋਣੀ, ਇਹ ਵੀ ਜੰਗ ਦੇ ਮੈਦਾਨ ਵਿਚ ਲੜਦਿਆਂ ਸ਼ਹੀਦੀ ਪ੍ਰਾਪਤ ਕਰ ਗਏ ਹਨ। ਇਹਨਾਂ ਨੂੰ ਸ਼ਹੀਦ ਹੋਇਆ ਵੇਖ ਕੇ ਬਾਕੀ ਦੇ ਸਿੰਘਾਂ ਦੇ ਅੰਦਰ ਵੀ ਚਾਓ ਪੈਦਾ ਹੋ ਰਿਹਾ ਕਿ ਅਸੀਂ ਵੀ ਗੜੀ ਦੇ ਵਿਚੋਂ ਬਾਹਰ ਜਾ ਕੇ ਗੁਰੂ ਸਾਹਿਬ ਜੀ ਦੇ ਸਨਮੁਖ ਮਹਾਰਾਜ ਜੀ ਦੀਆਂ ਅੱਖਾਂ ਦੇ ਸਾਹਮਣੇ ਵੈਰੀਆਂ ਨੂੰ ਮਾਰਦੇ ਹੋਇਆਂ ਸ਼ਹੀਦ ਹੋ ਜਾਈਏ ਤੇ ਸਾਡਾ ਮਰਨਾ ਸਫਲਾ ਹੋ ਜਾਏ, ਸਾਡੀ ਸੇਵਾ ਥਾਂ ਪੈ ਜਾਏ। ਜੋ ਕਈ ਜਨਮਾਂ ਦੀ ਤਪੱਸਿਆ ਦਾ ਫਲ ਹੈ ਉਹ ਗੁਰੂ ਸਾਹਿਬ ਜੀ ਦੇ ਸਾਹਮਣੇ ਵੈਰੀਆਂ ਨਾਲ ਲੜਦਿਆਂ ਇੱਕ ਘੜੀ ਦੇ ਜੰਗ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਣਾ ਹੈ। ਕਰੋੜਾਂ ਜਨਮਾਂ ਦੀ ਤਪੱਸਿਆ ਦਾ ਫਲ ਇੱਕੋ ਘੜੀ ਦੇ ਜੰਗ ਚੋਂ ਪ੍ਰਾਪਤ ਹੋ ਸਕਦਾ ਹੈ। ਇਹੋ ਜੀ ਬਹਾਦਰੀ ਨਾਲ ਲੜਨ ਵਾਸਤੇ ਸਿੰਘ ਉਤਸੁਕ ਨੇ ਔਰ ਵੈਰੀਆਂ ਦੇ ਨਾਲ ਜਿਵੇਂ ਸਿੰਘ ਬਹਾਦਰ ਯੋਧੇ ਲੋਹਾ ਲੈ ਰਹੇ ਨੇ, ਲੜ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗਰੀਬਨ ਬਾਗ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਐਸੇ ਮਹਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦਾ ਧਿਆਨ, ਗਰੀਬਨ ਬਾਗ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੋ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹਰਾ ਭਇਓ ਜੁਦ ਅਤਿਸ਼ੈ ਪ੍ਰਬਲ, ਨਾਦਤ ਤੁਬਕ ਕਮਾਨ।
ਬਹੁਤ ਭਾਰੀ ਅਤਿਸ਼ੈ ਕਰਕੇ ਪ੍ਰਬਲ ਯੁੱਧ ਹੋ ਰਿਹਾ। ਐਸਾ ਮਹਾਨ ਭਿਆਨਕ ਪ੍ਰਬਲ ਯੁੱਧ ਹੋਇਆ ਕਿ ਜਿਸ ਵਿਚ ਸੈਂਕੜੇ ਬੰਦੂਕਾਂ ਦੇ ਗੋਲੀਆਂ ਦੀ ਚੱਲਣ ਦੀ ਨਾਦ ਆ ਰਹੀ ਹੈ, ਆਵਾਜ਼ ਆ ਰਹੀ ਹੈ। ਅਨੇਕਾਂ ਕਮਾਨਾਂ ਚੱਲ ਰਹੀਆਂ ਨੇ, ਕਮਾਨਾਂ ਚੋਂ ਤੀਰ ਛੂੰਕਦੇ ਹੋਏ ਜਾ ਰਹੇ ਹਨ।
ਛੂੰਕਤ ਸਰਬ ਸਮਾਨ ਸਰ ਗੁਲਕਾ ਲਗ ਭਟ ਹਾਨ।
ਅਨੇਕਾਂ ਤੀਰ ਛੂੰਕਦੇ ਹੋਏ ਜਾਂਦੇ ਨੇ ਸਿੰਘਾਂ ਦੀਆਂ ਕਮਾਨਾਂ ਚੋਂ, ਗੋਲੀਆਂ ਜਾਂਦੀਆਂ ਨੇ ਜਿਹੜੀਆਂ ਅਨੇਕਾਂ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਜਾਂਦੀਆਂ ਹਨ। ਚਲਾਏ ਹੋਏ ਤੀਰ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਨਿਕਲ ਜਾਂਦੇ ਨੇ। ਅਨੇਕਾਂ ਵੈਰੀਆਂ ਦੇ ਸੂਰਮਿਆਂ ਦੇ ਦਲਾਂ ਦੇ ਦਲ ਜਿਨ੍ਹਾਂ ਨੂੰ ਸਿੰਘਾਂ ਵੱਲੋਂ ਚਲਾਈਆਂ ਗੋਲੀਆਂ ਤੇ ਤੀਰ ਜਾ ਕੇ ਵੱਜਦੇ ਹਨ।
ਭੁਜੰਗ ਪ੍ਰਯਾਤ ਛੰਦ ਕਹਾਂ ਵੀਰ ਚਾਲੀ ਛੋਦਾ ਮੰਤ ਭਾਰੇ।
ਖਾਲਸਾ ਜੀ ਵੇਖੋ ਕੈਸਾ ਅਨੋਖਾ ਜੰਗ ਹੈ, ਕੈਸਾ ਲਾਸਾਨੀ ਯੁੱਧ ਹੈ। ਇੱਕ ਪਾਸੇ 40 ਸਿੰਘ ਨੇ, ਉਹ ਵੀ ਭੁੱਖਾਂ ਦੇ ਮਾਰੇ ਹੋਏ, ਤਕਰੀਬਨ ਪਿਛਲੇ ਕਈ ਮਹੀਨਿਆਂ ਤੋਂ ਉਨੀਂਦਰੇ ਥੱਕੇ ਹੋਏ ਜ਼ਖਮੀ ਹਾਲਤ ਵਿੱਚ 40 ਸਿੰਘ ਕੇਵਲ ਉਹ ਵੀ ਭੁੱਖ ਦੇ ਨਾਲ ਸਤਾਏ ਹੋਏ ਭੁੱਖੇ ਹਨ।
ਕਹਾਂ ਇੱਕ ਨੌ ਲੱਖ ਆਏ ਹਕਾਰੇ,
ਤੇ ਕਿੱਥੇ ਇੱਕ ਤੇ ਨੌ, ਯਾਨੀ ਕਿ 10 ਲੱਖ ਦੁਸ਼ਮਣ ਦੀ ਫੌਜ ਆ ਜਾਏ ਚਾਲੀਆਂ ਤੇ ਹਮਲਾ ਕਰਨ ਵਾਸਤੇ। ਕੈਸੀ ਹੈਰਾਨੀ ਦੀ ਬਾਤ ਹੈ, ਕੈਸੀ ਵਿਸਮਾਦ ਦੀ ਗੱਲ ਹੈ ਕਿ ਇੱਕ ਪਾਸੇ 40 ਸਿੰਘ ਹੋਣ, ਉਹ ਵੀ ਕਈ ਦਿਨਾਂ ਦੇ ਭੁੱਖੇ ਤੇ ਕਈ ਦਿਨਾਂ ਦੇ ਉਨੀਂਦਰੇ, ਤੇ ਦੂਜੇ ਪਾਸੇ ਦੁਸ਼ਮਣ ਦੀ 10 ਲੱਖ ਫੌਜ ਉਹਨਾਂ ਚਾਲੀਆਂ ਤੇ ਹਮਲਾ ਕਰਕੇ ਆ ਜਾਏ।
ਅਭੂਤੰ ਬਿਰਤੰਤੰ ਸੁਨਿਓ ਦੇਵ ਜਾਲਾ।
ਕਹਿੰਦੇ ਜਦੋਂ ਐਸਾ ਅਭੂਤ ਬਿਰਤੰਤ ਉਧਰ ਦੇਵਤਿਆਂ ਨੇ ਸੁਣਿਆ, ਦੇਵਤਿਆਂ ਨੇ ਦੇਵਪੁਰੀ ਵਿਚ ਜਦੋਂ ਇਹ ਬਿਰਤਾਂਤ ਸੁਣਿਆ ਕਿ 40 ਸਿੰਘ ਔਰ ਉਹਨਾਂ ਤੇ 10 ਲੱਖ ਫੌਜ ਹਮਲਾ ਕਰਕੇ ਆ ਗਈ ਹੈ ਲੜਨ ਵਾਸਤੇ, ਜਦੋਂ ਦੇਵਤਿਆਂ ਨੇ ਇਸ ਅਭੂਤ ਗੱਲ ਨੂੰ, ਕਿਉਂਕਿ ਅਦਭੁਤ ਗੱਲ ਸੀ ਨਾ, ਇੱਕ ਅਦਭੁਤ ਹੈਰਾਨੀ ਦੀ ਗੱਲ ਹੈ ਕਿ 40 ਸਿੰਘ ਤੇ ਉਹਨਾਂ ਤੇ 10 ਲੱਖ ਫੌਜ ਆ ਜੇ ਹਮਲਾ ਕਰਕੇ, ਇਹ ਬੜੀ ਅਦਭੁਤ ਬਾਤ ਸੀ। ਇਹ ਜਦੋਂ ਅਦਭੁਤ ਤੇ ਅਭੂਤ ਗੱਲ ਉਧਰ ਦੇਵਤਿਆਂ ਨੇ ਸੁਣੀ ਹੈ,
ਮਿਲੇ ਇੱਕ ਥਾਨ ਅਚੰਭੇ ਵਿਸਾਲਾ,
ਸਾਰੇ ਦੇਵਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬੜੇ ਅਚੰਭਤ ਹੋ ਰਹੇ ਨੇ, ਬੜੇ ਹੈਰਾਨ ਹੋ ਰਹੇ ਨੇ। ਕਹਿੰਦੇ ਕਿਸ ਤਰ੍ਹਾਂ ਦਾ ਜੰਗ ਹੋ ਰਿਹਾ, ਇਹ ਕੈਸਾ ਜੰਗ ਹੋ ਰਿਹਾ, ਕੈਸਾ ਅਲੌਕਿਕ ਯੁੱਧ ਹੋ ਰਿਹਾ ਕਿ ਜਿਸ ਵਿੱਚ 40 ਸਿੰਘ 10 ਲੱਖ ਤੇ ਵੀ ਭਾਰੂ ਪੈਂਦੇ ਨਜ਼ਰ ਆ ਰਹੇ ਹਨ।
ਕਲੀ ਕਾਲ ਮੈਂ ਏਵ ਕੈਸੇ ਲੜਨ ਤੇ,
ਉਹ ਦੇਵਤੇ ਬੜੀ ਹੈਰਾਨੀ ਦੇ ਨਾਲ ਆਪਸ ਵਿੱਚ ਹੈਰਾਨ ਹੋ ਕੇ ਗੱਲਾਂ ਕਰਦੇ ਨੇ। ਕਹਿੰਦੇ ਕਲਯੁੱਗ ਦੇ ਇਸ ਘੋਰ ਸਮੇਂ ਦੇ ਵਿੱਚ ਇਸ ਤਰੀਕੇ ਨਾਲ ਇਹ ਕਿਵੇਂ ਲੜ ਰਹੇ ਨੇ। ਹਾਂ, ਜੇ ਕੋਈ ਸਤਯੁਗ ਤ੍ਰੇਤਾ ਦੁਆਪਰ ਯੁੱਗ ਹੁੰਦਾ ਉਸ ਸਮੇਂ ਦੇ 40 ਬੰਦੇ ਹੁੰਦੇ 10 ਲੱਖ ਨਾਲ ਲੜਨ ਵਾਲੇ ਤਾਂ ਮੰਨਣ ਵਿੱਚ ਆ ਸਕਦੀ ਸੀ ਵੀ ਉਹਨਾਂ 40ਆਂ ਵਿੱਚ ਬੜਾ ਬਲ ਹੋਵੇਗਾ, ਉਹਨਾਂ ਵਿੱਚ ਬੜੀ ਤਾਕਤ ਹੋਵੇਗੀ, ਉਹ ਬੜੇ ਜ਼ੋਰਾਵਰ ਹੋਣਗੇ, ਭੀਮ ਵਰਗੇ ਹੋਣ, ਜਿਹਦੇ ਵਿੱਚ ਕਹਿੰਦੇ 14 ਹਾਥੀਆਂ ਦਾ ਬਲ ਸੀ, ਤਾਕਤ ਸੀ। ਹਾਂ, ਜੇ ਪਹਿਲੇ ਯੁੱਗਾਂ ਦੀ ਗੱਲ ਹੁੰਦੀ ਤੇ ਉਹਨਾਂ ਯੁੱਗਾਂ ਦੇ ਵਿੱਚ ਜੇ 40-10 ਲੱਖ ਲੜਦੇ ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ, ਪਰ ਕਲਯੁੱਗ ਦੇ ਇਸ ਸਮੇਂ ਵਿੱਚ 40 ਸਿੰਘ 10 ਲੱਖ ਨਾਲ ਲੜ ਰਹੇ ਨੇ, ਇਹ ਕਿਸ ਤਰ੍ਹਾਂ ਦਾ ਯੁੱਧ ਹੈ, ਇਹਨਾਂ ਬਲ ਧਾਰਨ ਕਰਕੇ ਕਿਵੇਂ ਲੜ ਰਹੇ ਹਨ।
ਗੁਰੂ ਜੀ ਕਰਾਮਾਤ ਨਾ ਸੂਚਿਅੰਤੇ,
ਹਾਲਾਂਕਿ ਗੁਰੂ ਕਲਗੀਧਰ ਜੀ ਕੋਈ ਕਰਾਮਾਤ ਵੀ ਨਹੀਂ ਵਿਖਾਉਂਦੇ, ਜਾਂ ਤਾਂ ਹੋਵੇ ਨਾ ਗੁਰੂ ਜੀ ਕਰਾਮਾਤ ਵਿਖਾ ਕੇ ਲੜ ਰਹੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੋਈ ਕਰਾਮਾਤ ਵੀ ਨਹੀਂ ਵਿਖਾਈ, ਕੋਈ ਅਜਮਤ ਕੋਈ ਸ਼ਕਤੀ ਵਿਖਾ ਕੇ ਵੀ ਜੰਗ ਨਹੀਂ ਲੜਿਆ, ਬਿਨਾਂ ਸ਼ਕਤੀ ਤੋਂ ਬਿਨਾਂ ਕਰਾਮਾਤ ਤੋਂ ਲੜ ਰਹੇ ਨੇ।
ਅਸੰਭੇ ਮਹਾ ਤੇ ਅਚੰਭੇ ਬਿਲੰਦੇ,
ਕਹਿੰਦੇ ਬੜੀ ਅਸੰਭਵ ਗੱਲ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ, ਬੜੀ ਅਚੰਭੇ ਵਾਲੀ ਗੱਲ ਦਿਖ ਰਹੀ ਹੈ, ਇਤਨਾ ਵੱਡਾ ਭਾਰੀ ਅਚੰਭਾ, ਇਤਨਾ ਭਾਰੀ ਵੱਡਾ ਭਾਰੀ ਅਸੰਭਵ ਕੰਮ ਹੋ ਰਿਹਾ ਕਿ 40-10 ਲੱਖ ਦੇ ਉੱਤੇ ਭਾਰੂ ਹੋ ਕੇ ਲੜ ਰਹੇ ਹਨ।
ਬਿਲੋ ਕਹਿ ਚਲੇ ਜਾਓ ਚੀਟੰਗ ਉਠਣ ਤੇ,
ਦੇਵਤੇ ਕਹਿੰਦੇ ਚਲੋ ਚਲੋ ਬਈ ਚੱਲ ਕੇ ਵੇਖੀਏ ਕਿਸ ਤਰ੍ਹਾਂ ਦਾ ਜੰਗ ਹੋ ਰਿਹਾ, ਦੇਵਤਿਆਂ ਨੂੰ ਵੀ ਚਾਓ ਜਾਗਿਆ, ਕਹਿੰਦੇ ਚਲੋ ਚਮਕੌਰ ਸਾਹਿਬ ਵਾਲੀ ਜਗ੍ਹਾ ਤੇ ਚੱਲ ਕੇ ਵੇਖੀਏ ਕਿਵੇਂ ਜੰਗ ਹੋ ਰਿਹਾ, ਕਿਵੇਂ ਮਹਾਰਾਜ ਜੀ ਦੇ ਸਿੰਘ ਬਹਾਦਰ ਯੋਧੇ ਲੜ ਰਹੇ ਹਨ।
ਅਰੂਡੇ ਬੇਮਾਨੰਗ ਪਿਆਨੰਤ ਆਏ,
ਇਹ ਵਿਚਾਰ ਕਰਕੇ ਉਧਰ ਦੇਵਤੇ ਆਪੋ ਆਪਣੇ ਵਿਮਾਨਾਂ ਤੇ ਸਵਾਰ ਹੋਏ ਔਰ ਆਪਣੇ ਵਿਮਾਨਾਂ ਤੇ ਸਵਾਰ ਹੋ ਕੇ ਬੜੇ ਚਿੱਤ ਦੇ ਚਾਓ ਨਾਲ ਵਿਵਾਨਾ ਤੇ ਅਰੂੜ ਹੋ ਕੇ ਜੰਗ ਵੇਖਣ ਵਾਸਤੇ ਆਏ ਹਨ।
ਜਹਾਂ ਗੈਨ ਕੋ ਖੇਤ ਸੈਨ ਛਾਏ,
ਉੱਥੇ ਆਏ ਨੇ ਜੰਗ ਵੇਖਣ ਵਾਸਤੇ ਜਿੱਥੇ ਸੂਰਮਿਆਂ ਦੇ ਪੈਰਾਂ ਦੇ ਨਾਲ ਘੋੜਿਆਂ ਦੇ ਪੌੜਾਂ ਦੇ ਨਾਲ ਮਿੱਟੀ ਉੱਡ ਉੱਡ ਕੇ ਆਕਾਸ਼ ਨੂੰ ਜਾ ਰਹੀ ਹੈ।
ਅਟਾਰੀ ਬਿਖੈ ਨਾਦ ਕੋ ਦੇਖ ਬੰਦੇ,
ਉੱਥੇ ਦੇਵਤੇ ਆਕਾਸ਼ ਵਿੱਚ ਆਣ ਉਤਰੇ ਨੇ ਜੰਗ ਵੇਖਣ ਵਾਸਤੇ, ਪਹਿਲਾਂ ਚਮਕੌਰ ਦੀ ਗੜੀ ਵਾਲੇ ਪਾਸੇ ਆਏ ਔਰ ਅਟਾਰੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੀਰ ਆਸਣ ਤੇ ਬੈਠਿਆਂ ਵੇਖਿਆ, ਆ ਕੇ ਨਾ ਦੇਵਤਿਆਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਹੱਥ ਜੋੜ ਕੇ ਬੜੇ ਪਿਆਰ ਨਾਲ ਪਹਿਲਾਂ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਲੜਾਈ ਬਿਲੋ ਕੈ ਪਰਿਓ ਦੀ ਦੁੰਦੰ,
ਫਿਰ ਲੜਾਈ ਵੇਖਣ ਲੱਗੇ ਨੇ ਦੇਵਤੇ, ਬੜਾ ਭਿਆਨਕ ਦੁੰਦ ਮਚਿਆ ਹੋਇਆ, ਬੜਾ ਭਿਆਨਕ ਜੰਗ ਮਚਿਆ ਹੋਇਆ ਇਹ ਦੇਵਤੇ ਵੇਖ ਰਹੇ ਨੇ।
ਤੁਫੰਗੈ ਤੜਾਕੇ ਸੜਾਕੇ ਕੜਾਕੇ,
ਅਨੇਕਾਂ ਬੰਦੂਕਾਂ ਚੱਲ ਰਹੀਆਂ ਨੇ, ਤੜਾਕ ਦੇ ਕੇ ਛੜਕ ਦੇ ਕੇ ਆਵਾਜ਼ ਆਉਂਦੀ ਆ ਉਹਨਾਂ ਦੇ ਚੱਲਣ ਦੀ,
ਚੜਾ ਚੜ ਭੋਗੇ ਚੜਾਕੇ ਮੜਾਕੇ,
ਔਰ ਚੜ ਚੜ ਕੇ ਗੋਲੀਆਂ ਕਹਿੰਦੇ ਦੂਰ ਤੱਕ ਜਾਂਦੀਆਂ ਨੇ ਔਰ ਜਿਹਨੂੰ ਜਿਹਨੂੰ ਵੀ ਜਾ ਕੇ ਵੱਜਦੀਆਂ ਨੇ ਉਸੇ ਵੇਲੇ ਝਟ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ।
ਹਲਾ ਹਾਲ ਹੋਲੰਗ ਹਲੈ ਹੋਲ ਲੋਹੇ,
ਔਰ ਬੜਾ ਹਲਾ ਹੂਲ ਦੀ ਆਵਾਜ਼ ਆ ਰਹੀ ਹੈ, ਹੱਲੇ ਕਰਦਿਆਂ ਦੀ ਆਵਾਜ਼ ਆ ਰਹੀ ਹੈ, ਬਹੁਤ ਜ਼ਿਆਦਾ ਸ਼ੋਰ ਸੁਣਾਈ ਦੇ ਰਿਹਾ ਹੈ।
ਲਗੇ ਸ਼ੁਣ ਲਾਲੰਗ ਫੁਲੇ ਢਾਕ ਸੋਏ,
ਔਰ ਅਨੇਕਾਂ ਦੇ ਸਰੀਰਾਂ ਤੇ ਜਦੋਂ ਸ਼ਸਤਰ ਵੱਜਦੇ ਨੇ ਔਰ ਵੱਜਦੇ ਹੋਏ ਸ਼ਸਤਰਾਂ ਦੇ ਨਾਲ ਸਰੀਰ ਚੋਂ ਲਹੂ ਦੀਆਂ ਤਤੀਰੀਆਂ ਵਗਦੀਆਂ ਨੇ ਔਰ ਸਰੀਰ ਤੇ ਪਾਏ ਹੋਏ ਕੱਪੜਿਆਂ ਤੇ ਲਾਲ ਰੰਗ ਦਾ ਲਹੂ ਏਦਾਂ ਜਾਪਦਾ ਜਿਵੇਂ ਪਲਾਸ ਦੇ ਫੁੱਲ ਖਿੜੇ ਹੋਏ ਨਜ਼ਰ ਆਉਂਦੇ ਹੋਣ।
ਕਨੇ ਗੰਧਰਬੰਗ ਸਿੱਧ ਆਏ ਆਕਾਸ਼ਾ,
ਅਨੇਕਾਂ ਗੰਧਰਵ ਆਕਾਸ਼ ਦੇ ਵਿੱਚ ਆਏ ਨੇ, ਅਨੇਕਾਂ ਸਿੱਧ ਆਏ ਨੇ ਆਕਾਸ਼ ਦੇ ਵਿੱਚ ਜੰਗ ਵੇਖਣ ਵਾਸਤੇ।
ਸ੍ਰੀ ਦੇਵਤਾ ਪੁਰ ਹੋਇਓ ਪ੍ਰਕਾਸ਼ਾ,
ਆਕਾਸ਼ ਵਿੱਚ ਅਨੇਕਾਂ ਦੇਵਤੇ ਆਏ ਨੇ, ਉਹਨਾਂ ਦੇ ਵਿਮਾਨ ਆਏ ਨੇ ਚਮਕੌਰ ਦਾ ਜੰਗ ਵੇਖਣ ਵਾਸਤੇ। ਬੜਾ ਅਲੌਕਿਕ ਜੰਗ ਹੈ ਇਹ ਚਮਕੌਰ ਦਾ, ਹੈਰਾਨ ਕਰ ਦੇਣ ਵਾਲਾ ਜੰਗ ਹੈ। ਉਹ ਵੇਖਣ ਵਾਸਤੇ ਦੇਵਤੇ ਆਕਾਸ਼ ਵਿੱਚ ਆਏ ਨੇ, ਜਿਨ੍ਹਾਂ ਦੇ ਆਉਣ ਨਾਲ ਆਕਾਸ਼ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਣ ਲੱਗਾ ਹੈ।
ਉਡੈ ਗਿਰਧ ਬ੍ਰਿੰਦੈ ਵਧਿਓ ਯੁੱਧ ਉਦੰ,
ਅਨੇਕਾਂ ਗਿਰਧਾਂ ਉੱਡਦੀਆਂ ਨੇ, ਅਨੇਕਾਂ ਗਿਰਦਾਂ ਉੱਚੀ ਉੱਚੀ ਆਵਾਜ਼ ਦੇ ਵਿੱਚ ਕਿਲਕਾਰੀਆਂ ਮਾਰਦੀਆਂ, ਨਾਲੇ ਸੂਰਮਿਆਂ ਦਾ ਮਾਸ ਭਖ ਕੇ ਨੋਚ ਕੇ ਲੈ ਕੇ ਆਕਾਸ਼ ਚ ਉੱਡਦੀਆਂ ਹਨ।
ਭੇੜੇ ਭੇੜ ਯੋਧਾ ਦੇ ਮਦ ਸੁਧੰ,
ਬਹੁਤ ਜ਼ਿਆਦਾ ਯੋਧੇ ਆਪਸ ਵਿੱਚ ਭਿੜ ਰਹੇ ਨੇ, ਹਿਰਦੇ ਵਿੱਚ ਸੁਧ ਹੈ, ਬਾਹਰੋਂ ਬੀਰ ਰਸ ਦੇ ਨਾਲ ਲੜ ਰਹੇ ਹਨ।
ਬੜੇ ਕਾਂਕ ਕੰਕਣ ਕਈ ਕੋਕ ਕੋਕੈ,
ਬੜੇ ਬੜੇ ਵੱਡੇ ਕਾਂ ਕੰਕਾਂ ਚੀਟੀਆਂ ਰੰਗ ਦੀਆਂ ਜਿਹੜੀਆਂ ਚੀਲਾਂ ਨੇ ਕੰਕ ਉਹਨਾਂ ਨੂੰ ਕਹਿੰਦੇ ਨੇ, ਉੱਚੀ ਉੱਚੀ ਆਵਾਜ਼ ਦੇ ਵਿੱਚ ਸ਼ਿਕਾਰੀ ਪੰਛੀ ਮਾਸ ਖਾਣ ਵਾਲੇ ਕੂਕਦੇ ਹਨ।
ਪੱਖੇ ਮਾਸ ਸੂਰਾਂ ਕੋ ਤੀਰ ਡੁਕੈ,
ਔਰ ਸੂਰਮਿਆਂ ਦਾ ਮਾਸ ਪੱਕਦੇ ਨੇ, ਸੂਰਮਿਆਂ ਦਾ ਮਾਸ ਖਾਂਦੇ ਨੇ, ਔਰ ਬਹੁਤ ਸਾਰੇ ਤੀਰ ਜਿਹੜੇ ਨੇ ਉਹ ਜੰਗ ਦੇ ਮੈਦਾਨ ਵਿੱਚ ਚੱਲਦੇ ਵੇਖ ਰਹੇ ਨੇ।
ਬਯੋ ਸ਼ਰੋਣ ਚਾਲਾ ਤਰਾ ਲਾਲ ਹੋਏ,
ਵੈਰੀਆਂ ਦੇ ਸੂਰਮਿਆਂ ਦੇ ਸਰੀਰਾਂ ਦੇ ਵਿੱਚੋਂ ਲਹੂ ਨਿਕਲਦਾ ਹੈ ਔਰ ਉਹ ਲਹੂ ਧਰਤੀ ਦੇ ਉੱਤੇ ਰੁੜਦਾ ਚੱਲਿਆ ਜਾ ਰਿਹਾ, ਏਦਾਂ ਜਾਪਦਾ ਜਿਵੇਂ ਪੰਜਾਬ ਦੀ ਧਰਤੀ ਤੇ ਛੇਵਾਂ ਦਰਿਆ ਲਹੂ ਦਾ ਵਹਿ ਟੁਰਿਆ ਹੋਵੇ।
ਕਸੁੰਬੀ ਮਨੋ ਚੂਨਰੀ ਲੀਨ ਜੋਏ,
ਔਰ ਲਾਲ ਰੰਗ ਦਾ ਉਹ ਲਹੂ ਧਰਤੀ ਦੇ ਉੱਤੇ ਖਿੰਡਿਆ ਇਸ ਤਰ੍ਹਾਂ ਜਾਪਦਾ ਹੈ ਮਾਨੋ ਜਿਵੇਂ ਧਰਤੀ ਨੇ ਕਸੁੰਬੇ ਰੰਗ ਦੀ ਚੁੰਨੀ ਲਈ ਹੋਵੇ, ਲਾਲ ਰੰਗ ਦੀ ਚੁੰਨੀ ਆਪਣੇ ਤੇ ਓੜ ਲਈ ਹੋਵੇ, ਏਦਾਂ ਜੰਗ ਦੇ ਮੈਦਾਨ ਦੀ ਧਰਤੀ ਨਜ਼ਰ ਆਉਂਦੀ ਹੈ।
ਦਇਆ ਸਿੰਘ ਆਦਮ ਗੁਰੂ ਪਾਸ ਜੈ ਕੈ ਕਰੰਗ ਜੋਰ ਦੋਨੋ ਬਿਨੈ ਪਾਕ ਕਹਿ ਕੈ,
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਮਹਾਰਾਜ ਜੀ ਦੇ ਪੰਜਾਂ ਪਿਆਰਿਆਂ ਚੋਂ ਇੱਕ ਨੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਏ, ਇਹਨਾਂ ਨਾਲ ਭਾਈ ਆਲਮ ਸਿੰਘ ਮਾਨ ਸਿੰਘ ਧਰਮ ਸਿੰਘ ਹੋਣੀ ਵੀ ਆਏ, ਆ ਕੇ ਇਹਨਾਂ ਨੇ ਹੱਥ ਜੋੜ ਕੇ ਭਾਈ ਦਇਆ ਸਿੰਘ ਜੀ ਹੋਣਾ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਬੇਨਤੀ ਕੀਤੀ ਸਤਿਗੁਰਾਂ ਨੂੰ, ਕਹਿਣ ਲੱਗੇ
ਮਹਾਰਾਜ ਛੋੜੋ ਲੜਾਈ ਅਖਾਰਾ,
ਕਹਿਣ ਲੱਗੇ ਹੇ ਗਰੀਬ ਨਿਵਾਗ ਸੱਚੇ ਪਾਤਸ਼ਾਹ ਇਹ ਲੜਾਈ ਬਹੁਤ ਭਿਆਨਕ ਰੂਪ ਧਾਰਨ ਕਰ ਰਹੀ ਹੈ, ਆਪ ਦੀ ਕਿਰਪਾ ਕਰਕੇ ਇਸ ਲੜਾਈ ਨੂੰ ਛੱਡ ਕੇ ਚਲੇ ਜਾਓ, ਇਹ ਜਿਹੜਾ ਜੰਗ ਦਾ ਅਖਾੜਾ ਹੈ ਹੇ ਦਸਮ ਪਿਤਾ ਗੁਰੂ ਕਲਗੀਧਰ ਜੀ, ਆਪ ਜੀ ਇਸ ਜੰਗ ਦੇ ਅਖਾੜੇ ਨੂੰ ਮੈਦਾਨ ਨੂੰ ਛੱਡ ਕੇ ਚਲੇ ਜਾਓ।
ਪਿਆਨੋ ਕਹੂ ਕੋ ਕਰੀ ਜੈ ਕਿਨਾਰਾ,
ਮਹਾਰਾਜ ਜੀ ਇਸ ਜੰਗ ਦੇ ਮੈਦਾਨ ਤੋਂ ਆਪ ਜੀ ਕਿਤੇ ਦੂਰ ਚਲੇ ਜਾਓ, ਕਿਤੇ ਦੂਰ ਕਿਨਾਰਾ ਕਰਕੇ ਪਾਸੇ ਚਲੇ ਜਾਓ, ਲਾਂਭੇ ਚਲੇ ਜਾਓ।
ਸਭੈ ਸਿੰਘ ਜੂਜੇ ਹਤੇ ਸ਼ਤਰੂ ਭਾਰੇ,
ਇੱਥੇ ਸਾਰੇ ਸਿੰਘ ਜੂਝਦੇ ਜਾ ਰਹੇ ਨੇ ਅਨੇਕਾਂ ਸ਼ਤਰੂਆਂ ਨੂੰ ਦੁਸ਼ਮਣਾਂ ਨੂੰ ਮਾਰਦੇ ਹੋਇਆ,
ਮਰੇ ਜੁੱਧ ਵੀ ਚੰਗਰੇ ਦਾ ਤੀਰ ਧਾਰੇ,
ਔਰ ਅਨੇਕਾਂ ਸਿੰਘ ਜੰਗ ਦੇ ਮੈਦਾਨ ਵਿੱਚ ਜੂਝ ਚੁੱਕੇ ਨੇ, ਮਾਰੇ ਜਾ ਚੁੱਕੇ ਨੇ, ਬੜੇ ਧੀਰਜ ਤੇ ਠਰੰਮੇ ਨਾਲ ਲੜ ਕੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਹਨ।
ਬੱਚਾ ਆਪ ਕੋ ਦੇ ਚਾਹੇ ਜੁਝਾਰੇ,
ਮਹਾਰਾਜ ਹੁਣ ਸਾਰੇ ਸਿੰਘ ਚਾਹੁੰਦੇ ਨੇ ਕਿ ਤੁਹਾਡਾ ਬਚਾਅ ਹੋ ਜਾਏ, ਤੁਸੀਂ ਕਿਸੇ ਤਰੀਕੇ ਇਸ ਜੰਗ ਦੇ ਮੈਦਾਨ ਵਿੱਚੋਂ ਬਚ ਕੇ ਚਲੇ ਜਾਓ।
ਤਜੋ ਜੰਗ ਕੋ ਢੰਗ ਹੋ ਜਾ ਕਿਨਾਰੇ।
ਮਹਾਰਾਜ ਤੁਸੀਂ ਇਹ ਜੰਗ ਦਾ ਢੰਗ ਛੱਡ ਕੇ ਜੰਗ ਦਾ ਇਹ ਮੈਦਾਨ ਛੱਡ ਕੇ ਕਿਤੇ ਕਿਨਾਰੇ ਚਲੇ ਜਾਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਤੁਸੀਂ ਕਿਸੇ ਪਾਸੇ ਚਲੇ ਜਾਓ ਤਾਂ ਜੋ ਸਾਰੇ ਸਿੰਘਾਂ ਨੂੰ ਧੀਰਜ ਬੱਜ ਜਾਵੇ।
ਅਨੀ ਬੇਨਤੀ ਸ਼੍ਰੀ ਸਿੰਘਨ ਕੇਰੇ।
ਜਦੋਂ ਇਸ ਤਰ੍ਹਾਂ ਸਿੰਘਾਂ ਨੇ ਬਹੁਤ ਸਾਰੀਆਂ ਬੇਨਤੀਆਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਕੀਤੀਆਂ, ਕਹਿਣ ਲੱਗੇ ਬਾਰ ਬਾਰ ਮਹਾਰਾਜ ਜੀ ਤੁਸੀਂ ਇਹ ਰਣ ਭੂਮੀ ਛੱਡ ਕੇ ਕਿਨਾਰੇ ਚਲੇ ਜਾਓ, ਕਿਤੇ ਦੂਰ ਚਲੇ ਜਾਓ, ਪਾਸੇ ਚਲੇ ਜਾਓ। ਜਦੋਂ ਬਾਰ ਬਾਰ ਇਸ ਤਰ੍ਹਾਂ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਸਤਿਗੁਰਾਂ ਨੇ ਸੁਣਿਆ,
ਅਸੇ ਦੀਨ ਦਿਆਲੰ ਬਣਿਓ ਤਾਂ ਮੇਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਹੱਸ ਪਏ, ਸਿੰਘਾਂ ਦੀ ਬੇਨਤੀ ਸੁਣ ਕੇ ਮੁਸਕੁਰਾ ਪਏ ਤੇ ਮੁਸਕੁਰਾ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਸਿੰਘੋ ਸੁਣੋ,
ਵੇਖੋ ਖੱਗ ਕੇਤਨ ਬਿਲਾ ਸੰਗ ਤਮਾਸ਼ਾ।
ਵੇਖੋ ਅਕਾਲ ਪੁਰਖ ਦਾ ਖੜਗ ਕੇਤ ਪ੍ਰਮਾਤਮਾ ਦਾ ਤਮਾਸ਼ਾ ਵੇਖੋ ਹੁਣ ਕੀ ਹੁੰਦਾ ਹੈ। ਇਹ ਖੇਡ ਆ ਉਸ ਅਕਾਲ ਪੁਰਖ ਪਰਮੇਸ਼ਰ ਦੀ, ਇਹ ਅਕਾਲ ਪੁਰਖ ਦਾ ਖੱਗ ਕੇਤ ਦਾ ਤਮਾਸ਼ਾ ਹੈ। ਇਹ ਤਮਾਸ਼ਾ ਵੇਖਣ ਵਾਸਤੇ ਤਾਂ ਅਸੀਂ ਮਾਤ ਲੋਕ ਦੀ ਧਰਤੀ ਤੇ ਆਏ ਹਾਂ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਤਮਾਸ਼ਾ ਹੈ ਖਾਲਸਾ ਜੀ, ਵੇਖੋ।
ਕਰੋ ਬੇਗ ਤੇ ਬੇਈਮਾਨੈ ਬਿਨਾਸਾ।
ਬੇਗ ਦੇ ਨਾਲ ਆਪਣੇ ਬਲ ਦੇ ਨਾਲ ਆ ਜਿਹੜੇ ਬੇਈਮਾਨ ਨੇ ਆਪਣਾ ਧਰਮ ਹਾਰੇ ਹਾਰ ਕੇ ਆਏ ਹੋਏ ਵੈਰੀ, ਇਹਨਾਂ ਦਾ ਮੈਂ ਵਿਨਾਸ਼ ਕਰਾਂਗਾ, ਇਹਨਾਂ ਦਾ ਮੈਂ ਨਾਸ਼ ਕਰਾਂਗਾ।
ਸਵਈਆ ਸ਼੍ਰੀ ਮੁਖ ਤੇ ਸੁਣ ਕੇ ਨਿਕਸੇ ਤਜ ਬੋਲ ਕੇ ਠੋਰੇ ਦੇ ਅਗਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਉਸ ਵਕਤ ਸਿੰਘ ਪਿੱਛੇ ਨੂੰ ਹਟ ਕੇ ਜਾਣ ਲਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਲ ਨਹੀਂ ਮੰਨਣੀ, ਤੋ ਉਸ ਵਕਤ ਦਰਵਾਜੇ ਖੋਲ ਕੇ ਸਿੰਘ ਬਾਹਰ ਨੂੰ ਨਿਕਲੇ ਨੇ, ਕਿਉਂਕਿ ਦੁਸ਼ਮਣ ਦਰਵਾਜੇ ਤੱਕ ਆ ਜਾਂਦਾ ਸੀ। ਵੈਸੇ ਸਿੰਘ ਦਰੀਚੀਆਂ ਵਿੱਚ ਬੈਠੇ ਲੜ ਰਹੇ ਸੀ ਗੋਲੀਆਂ ਤੇ ਬੰਦੂਕਾਂ ਤੇ ਤੀਰਾਂ ਨਾਲ, ਪਰ ਜਦੋਂ ਦੁਸ਼ਮਣ ਜ਼ਿਆਦੇ ਇਕੱਠੇ ਹੋ ਕੇ ਮੂੰਹ ਤਾਣੇ ਹੋ ਕੇ ਦਰਵਾਜ਼ਾ ਤੋੜਨ ਵਾਲੇ ਪਾਸੇ ਆਉਂਦੇ ਸੀ, ਫਿਰ ਵਿੱਚੋਂ ਦੋ ਚਾਰ ਸਿੰਘ ਬਾਹਰ ਨਿਕਲ ਕੇ ਜਾ ਕੇ ਉਸ ਦੁਸ਼ਮਣ ਨਾਲ ਲੜਦਿਆਂ ਸ਼ਹੀਦੀ ਪਾ ਜਾਂਦੇ ਸਨ। ਇਹੋ ਜਿਹੀ ਵਿਉਂਤਬੰਦੀ ਦੇ ਨਾਲ ਸਿੰਘ ਲੜ ਰਹੇ ਨੇ, ਢੰਗ ਨਾਲ ਤਰੀਕੇ ਨਾਲ ਲੜ ਰਹੇ ਨੇ। ਤੋ ਜਿਸ ਵੇਲੇ ਵੇਖਿਆ ਕਿ ਦੁਸ਼ਮਣ ਹੁਣ ਦਰਵਾਜ਼ੇ ਤੇ ਆ ਪਹੁੰਚਿਆ, ਤੋ ਫਿਰ ਕੁਝ ਸਿੰਘਾਂ ਨੇ ਉਸ ਵੇਲੇ ਹਿੰਮਤ ਕੀਤੀ ਤੇ ਦਰਵਾਜ਼ਾ ਖੋਲ ਕੇ ਬਾਹਰ ਨਿਕਲੇ ਨੇ ਵੈਰੀ ਨੂੰ ਰੋਕਣ ਵਾਸਤੇ।
ਮੋਹਰ ਸਿੰਘ ਸੋ ਕੀਰਤ ਸਿੰਘ।
ਭਾਈ ਮੋਹਰ ਸਿੰਘ ਜੀ ਔਰ ਭਾਈ ਕੀਰਤ ਸਿੰਘ ਜੀ,
ਆਨੰਦ ਮਿਰਗਿੰਦ ਚਲਿਓ ਬਲ ਬਾਰੇ।
ਭਾਈ ਆਨੰਦ ਸਿੰਘ ਜੀ, ਮਿਰਗਿੰਦ, ਮਿਰਗਿੰਦ ਦਾ ਅਰਥ ਖਾਲਸਾ ਜੀ, ਮਿਰਗ ਦਾ ਮਤਲਬ ਹੁੰਦਾ ਹਿਰਨ ਤੇ ਹਿਰਨਾਂ ਦਾ ਇੰਦ ਰਾਜਾ ਕੌਣ ਹੁੰਦਾ ਹੈ? ਸ਼ੇਰ। ਇਸ ਕਰਕੇ ਆਨੰਦ ਨੂੰ ਮਿਰਗਿੰਦ ਲਿਖ ਦਿੱਤਾ ਕਿ ਮਿਰਗਿੰਦ ਦਾ ਮਤਲਬ ਹੁੰਦਾ ਸਿੰਘ, ਸ਼ੇਰ। ਭਾਈ ਸਾਹਿਬ, ਭਾਈ ਆਨੰਦ ਸਿੰਘ ਜੀ, ਭਾਈ ਮੋਹਰ ਸਿੰਘ ਜੀ ਔਰ ਭਾਈ ਕੀਰਤ ਸਿੰਘ ਜੀ ਬੜੇ ਬਲ ਦੇ ਨਾਲ ਇਹ ਕਿਲੇ ਦੇ ਵਿੱਚੋਂ, ਗੜੀ ਦੇ ਵਿੱਚੋਂ ਬਾਹਰ ਨਿਕਲੇ ਹਨ।
ਲਾਲ ਜੋ ਸਿੰਘ ਸੋ ਕੇਸਰਾ ਸਿੰਘ।
ਭਾਈ ਲਾਲ ਸਿੰਘ ਜੀ, ਭਾਈ ਕੇਸਰਾ ਸਿੰਘ ਜੀ।
ਅਮੋਲਕ ਸਿੰਘ ਲਏ ਫਲ ਚਾਰੇ।
ਭਾਈ ਅਮੋਲਕ ਸਿੰਘ ਜੀ, ਜਿਨ੍ਹਾਂ ਨੇ ਚਾਰੇ ਫਲ ਗੁਰੂ ਸਾਹਿਬ ਜੀ ਕੋਲੋਂ ਪ੍ਰਾਪਤ ਕੀਤੇ ਨੇ, ਧਰਮ ਅਰਥ ਕਾਮ ਮੋਕਸ਼, ਇਹ ਛੇ ਸਿੰਘ ਉਸ ਵੇਲੇ ਗੜੀ ਦਾ ਦਰਵਾਜ਼ਾ ਖੁੱਲ੍ਹਾ ਤੇ ਬਾਹਰ ਨਿਕਲੇ ਹਨ।
ਨਾ ਅਸ ਅਵਸਰ ਹੱਥ ਪਰੈ।
ਔਰ ਸੋਚਦੇ ਨੇ, ਕਹਿੰਦੇ ਖਾਲਸਾ ਜੀ ਆਪਣੇ ਨਾਲ ਦੇ ਸਾਥੀਆਂ ਨੂੰ ਇੱਕ ਦੂਜੇ ਨੂੰ ਵੰਗਾਰਦਿਆਂ ਹੋਇਆਂ ਕਹਿੰਦੇ, ਸਿੰਘੋ ਇਹੋ ਜਿਹਾ ਅਵਸਰ, ਇਹੋ ਜਿਹਾ ਸਮਾਂ ਆਪਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਹੋਣਾ।
ਹੁਣ ਜੇ ਹੋਏ ਸੰਮਤ ਬੈਸ ਹਜ਼ਾਰੇ।
ਕਹਿੰਦੇ ਭਾਵੇਂ ਹਜ਼ਾਰਾਂ ਸਾਲ ਸਾਡੀ ਉਮਰ ਹੋ ਜਾਏ, ਲੱਖਾਂ ਸਾਲ ਸਾਡੀ ਉਮਰ ਹੋ ਜਾਏ, ਪਰ ਆਹ ਜਿਹੜਾ ਅਵਸਰ ਅੱਜ ਸਾਨੂੰ ਪ੍ਰਾਪਤ ਹੋਇਆ ਨਾ, ਇਹੋ ਜਿਹਾ ਅਵਸਰ ਆਪਾਂ ਨੂੰ ਦੁਬਾਰਾ ਕਦੇ ਪ੍ਰਾਪਤ ਨਹੀਂ ਹੋਣਾ ਖਾਲਸਾ ਜੀ।
ਹੇਲ ਕੁਮੇਲ ਤਨੇਰ ਕਰਿਓ ਰਿਪ।
ਇਹ ਤਾਂ ਹੇਲ ਕਰਦਿਆਂ ਹੋਇਆ ਦੁਸ਼ਮਣ ਦੇ ਨੇੜੇ ਹੋਏ ਨੇ, ਛੇਵੇਂ ਦੇ ਛੇਵੇਂ ਸਿੰਘ ਦੁਸ਼ਮਣ ਦੇ ਨੇੜੇ ਜਾ ਟੁੱਕੇ ਨੇ ਲੜਦਿਆਂ ਹੋਇਆ।
ਬੌਲ ਕਿਠੋਰ ਕੁਝੇ ਗਨ ਆਏ।
ਜਿਹੜੇ ਦੁਸ਼ਮਣ ਦਰਵਾਜ਼ਾ ਖੋਲਣ ਵਾਸਤੇ ਆਏ ਸੀ ਨਾ, ਦਰਵਾਜ਼ਾ ਤੋੜਨ ਵਾਸਤੇ, ਉਹਨਾਂ ਨੂੰ ਧਕੇਲ ਕੇ ਪਿੱਛੇ ਲੈ ਗਏ। ਜਿੰਨੇ ਕਦਮ ਵੱਧ ਕੇ ਆਏ ਸੀ ਉਹਨਾਂ ਤੋਂ ਦੁੱਗਣੇ ਕਦਮ ਵਧਾ ਕੇ ਉਹਨਾਂ ਨੂੰ ਪਿੱਛੇ ਲੈ ਗਏ। 6 ਸਿੰਘ ਤੱਕਦੇ ਹੋਏ ਇਹਨਾਂ ਨੂੰ ਅੱਗੇ ਲੈ ਗਏ ਲੜਦਿਆਂ ਲੜਦਿਆਂ।
ਕਾਡ ਕਿਰਪਾਨ ਪਰੇ ਸਭ ਸਿੰਘ,
ਉਸ ਵਕਤ ਪਹਿਲਾਂ ਤੇ ਨੇਜਿਆਂ ਬਰਛਿਆਂ ਨਾਲ ਪਰੋਏ, ਜਦੋਂ ਨੇਜੇ ਬਰਛੇ ਟੁੱਟ ਗਏ ਫਿਰ ਸਿੰਘਾਂ ਨੇ ਆਪਣੇ ਮਿਆਨਾਂ ਚੋਂ ਤੇਗਾਂ ਧੋ ਲਈਆਂ, ਕਿਰਪਾਨਾਂ ਧੋ ਲਈਆਂ, ਜਿਹਦੀਆਂ ਸਦਾ ਸਿੰਘਾਂ ਦੀਆਂ ਸਿੰਘਾਂ ਦੀ ਸਦਾ ਦੀ ਸਾਥਣ ਕਿਹੜੀ ਆ? ਉਹ ਕਿਰਪਾਨ ਜਿਹੜੀ ਹਰ ਵੇਲੇ ਸਿੰਘ ਦੇ ਗਾਤਰੇ ਚ ਸਜੀ ਰਹਿੰਦੀ ਹੈ, ਉਹ ਕਿਰਪਾਨਾਂ ਸਿੰਘਾਂ ਨੇ ਧੋ ਕੇ ਜੰਗ ਦੇ ਮੈਦਾਨ ਚ ਜੂਝਣਾ ਕੀਤਾ ਹੈ।
ਤਛਾ ਮੁੱਛ ਕੈ ਪੁਨ ਦੂਰ ਹਟਾਏ,
ਅਨੇਕਾਂ ਨੂੰ ਤਛਾ ਮੁੱਛ ਕਰਦਿਆਂ ਵੱਢਦਿਆਂ ਕੱਟਦਿਆਂ ਦੁਸ਼ਮਣ ਨੂੰ ਦੂਰ ਹਟਾ ਕੇ ਆਏ ਹਨ ਸਿੰਘ ਸੂਰਮੇ।
ਫਾਂਦ ਤੇ ਜਾਤ ਪਹੁੰਚ ਕੇ ਬਾਹਰ,
ਔਰ ਫਾਂਦ ਕੇ ਬੜੀ ਤੇਜ਼ੀ ਦੇ ਨਾਲ ਛਾਲ ਮਾਰਦਿਆਂ ਹੋਇਆਂ ਆਪਣੇ ਪੱਬਾਂ ਦੇ ਉੱਤੇ ਬਾਹਰ ਨੂੰ ਵੱਧਦੇ ਜਾਂਦੇ ਹਨ ਸਿੰਘ।
ਵੀਰ ਸਰੀਰ ਕੋ ਦੇਤ ਗਿਰਾਏ,
ਅਨੇਕਾਂ ਵੀਰਾਂ ਯੋਧਿਆਂ ਦੇ ਸਰੀਰਾਂ ਨੂੰ ਕੱਟ ਕੇ ਜ਼ਮੀਨ ਤੇ ਸੁੱਟਦੇ ਜਾ ਰਹੇ ਹਨ।
ਓਤ ਖਰੋ ਅਰਿਜੋ ਅਰਕੈ,
ਜਿਹੜਾ ਦੁਸ਼ਮਣ ਸਾਹਮਣੇ ਅੜ ਕੇ ਖਲੋਤਾ ਹੋਇਆ ਸਿੰਘਾਂ ਦੇ ਸਾਹਮਣੇ ਨਜ਼ਰੀ ਆਇਆ ਨਜ਼ਰ ਆਇਆ,
ਨੇ ਜੀਵਤ ਮਾਤ ਮਨੋ ਨਹਿ ਜਾਏ,
ਉਹ ਇੱਕ ਵਾਰੀ ਜਿਹੜਾ ਸਾਹਮਣੇ ਆ ਗਿਆ ਉਹ ਮਾਰਿਆ ਗਿਆ ਮਾਨੋ ਜਿਵੇਂ ਉਹਨਾਂ ਦੀ ਮਾਂ ਨੇ ਕਦੇ ਉਹਨਾਂ ਨੂੰ ਜਣਿਆ ਹੀ ਨਾ ਹੋਵੇ। ਏਦਾਂ ਮਾਰੇ ਗਏ, ਏਦਾਂ ਸਿੰਘਾਂ ਦੇ ਹੱਥੋਂ ਕੱਟੇ ਗਏ, ਮਾਨੋ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਕਦੇ ਜੰਮਿਆ ਹੀ ਨਾ ਹੋਵੇ।
ਕਿਆ ਬਰਨੋ ਰਣ ਕੋ ਤਿੰਨ ਸਿੰਘਨ,
ਕਹਿੰਦੇ ਉਹਨਾਂ ਸਿੰਘਾਂ ਦੀ ਬਹਾਦਰੀ ਦਾ ਜੰਗ ਮੈਂ ਕਿੱਥੋਂ ਤੱਕ ਵਰਣਨ ਕਰਾਂ ਖਾਲਸਾ ਜੀ, ਕਿਵੇਂ ਬਹਾਦਰੀ ਨਾਲ ਸੂਰ ਵੀਰਤਾ ਨਾਲ ਉਹ ਸਿੰਘ ਲੜੇ ਹਨ।
ਸਿੰਘਨ ਜਿਉ ਪਬਕਾਰ ਪਰੇ,
ਕਹਿੰਦੇ ਬੱਬਰ ਸ਼ੇਰਾਂ ਦੇ ਸਮਾਨ ਭਬਕ ਭਬਕ ਕੇ ਪੈਂਦੇ ਨੇ ਵੈਰੀਆਂ ਦੇ ਉੱਤੇ। ਭਾਈ ਕੇਸਰਾ ਸਿੰਘ ਜੀ ਭਬਕ ਭਬਕ ਕੇ ਪੈਂਦੇ ਹਨ ਭਾਈ ਇਹ ਜਿਹੜੇ ਸਿੰਘ ਜੰਗ ਦੇ ਮੈਦਾਨ ਵਿੱਚ ਲੜ ਰਹੇ, ਭਾਈ ਮੋਹਰ ਸਿੰਘ ਜੀ, ਕੀਰਤ ਸਿੰਘ ਜੀ, ਆਨੰਦ ਸਿੰਘ ਜੀ, ਲਾਲ ਸਿੰਘ ਜੀ, ਅਮੋਲਕ ਸਿੰਘ ਜੀ, ਇਹ 6ਵੇਂ ਦੇ 6ਵੇਂ ਸਿੰਘ ਜੰਗ ਦੇ ਮੈਦਾਨ ਚ ਬੱਬਰ ਸ਼ੇਰਾਂ ਦੇ ਸਮਾਨ ਭਬਕ ਭਬਕ ਕੇ ਦੁਸ਼ਮਣਾਂ ਤੇ ਪੈਂਦੇ ਨੇ ਟੁੱਟ ਕੇ।
ਸੈਂਕੜੇ ਸ਼ਤਨ ਕੋ ਤਨ ਗਾਰ,
ਇਹਨਾਂ 6 ਸਿੰਘਾਂ ਨੇ ਸੈਂਕੜਿਆਂ ਦੇ ਸਰੀਰ ਗਾਲ ਦਿੱਤੇ, ਸੈਂਕੜੇ ਦੁਸ਼ਮਣਾਂ ਨੂੰ ਕੱਟ ਕੇ ਜ਼ਮੀਨ ਦੇ ਵਿੱਚ ਗਾਲ ਕੇ ਸੁੱਟ ਦਿੱਤਾ ਹੈ।
ਮਿਲੇ ਚੋਂ ਔਰ ਤੇ ਬੀਚ ਘਿਰੇ,
ਆਖਿਰਕਾਰ ਇਹ 6ਵੇਂ ਸਿੰਘ ਵਿੱਚ ਘਿਰ ਗਏ, ਦੁਸ਼ਮਣਾਂ ਨੇ ਚਾਰਾਂ ਪਾਸਿਆਂ ਤੋਂ ਇਹਨਾਂ ਸਿੰਘਾਂ ਨੂੰ ਘੇਰਾ ਪਾ ਲਿਆ।
ਏਕਨ ਕੋ ਝਜਕੈ ਉਝਕੈ, ਔਰ ਏਕਨ ਕੋ ਹੱਥ ਪ੍ਰਾਣ ਹਰੇ,
ਔਰ ਫਿਰ ਵੀ ਸਿੰਘ ਏਕਨਾਂ ਨੂੰ ਝਜਕਦਿਆਂ ਹੋਇਆਂ ਉਝਕ ਕੇ ਪਰੇ ਕਰਦੇ ਹਨ, ਔਰ ਏਕਨਾਂ ਦੇ ਮਾਰ ਕੇ ਤੇਗਾਂ ਨਾਲ ਪ੍ਰਾਣਾਂ ਨੂੰ ਹਰਦੇ ਹਨ।
ਸ਼੍ਰੀ ਗੁਰ ਕੋ ਨਿਜ ਓਜ ਲਖਾਏ,
ਔਰ ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਆਪਣਾ ਤਾਣ ਵਿਖਾਉਂਦੇ ਨੇ ਸਿੰਘ। ਹੁਣ ਇਹ ਲੜ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣਨ ਵਾਸਤੇ। ਕਹਿੰਦੇ ਗੁਰੂ ਸਾਹਿਬ ਦੀ ਨਦਰੀ ਦ੍ਰਿਸ਼ਟੀ ਦੇ ਸਾਹਮਣੇ ਜੰਗ ਦੇ ਮੈਦਾਨ ਵਿੱਚ ਲੜਾਂਗੇ, ਸਤਿਗੁਰਾਂ ਦੀਆਂ ਖੁਸ਼ੀਆਂ ਹੋਣਗੀਆਂ। ਤੋ ਇਹੋ ਜਿਹਾ ਚਾਉ ਰੱਖ ਕੇ ਸਿੰਘ ਮਹਾਰਾਜ ਜੀ ਨੂੰ ਵਿਖਾਉਂਦੇ ਆਪਣਾ ਬਲ ਪ੍ਰਦਰਸ਼ਨ ਕਰਦੇ ਹਨ।
ਲਗੇ ਬੋ ਕਾਏ ਸੋ ਸ਼ਰੋਣ ਜਰੇ,
ਅਨੇਕਾਂ ਘਾਵ ਸਿੰਘਾਂ ਦੇ ਸਰੀਰਾਂ ਤੇ ਲੱਗਦੇ ਨੇ, ਔਰ ਉਹਨਾਂ ਘਾਵਾਂ ਵਿੱਚੋਂ ਸ਼ਰੋਣ ਵਗਦਾ, ਖੂਨ ਵਗਦਾ ਹੈ।
ਸੇਲਨ ਸਾਂਗਨ ਤੋਮਰ ਤੀਰਨ, ਬੇਦ ਲਈਏ ਇੱਕ ਬਾਰ ਗਿਰੇ,
ਅਨੇਕਾਂ ਸੇਲਾਂ ਬਰਛੇ ਬਰਛੀਆਂ ਤੀਰ ਗੋਲੀਆਂ ਉਹ ਇਹਨਾਂ ਸਿੰਘਾਂ ਦੇ ਸਰੀਰਾਂ ਨੂੰ ਵਿੰਨ ਵਿੰਨ ਕੇ ਪਾਰ ਜਾ ਰਹੇ ਹਨ।
ਪ੍ਰਾਣ ਕੋ ਤਿਆਗਤ ਪ੍ਰੇਮ ਤੇ ਜਾਗਤ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲੜਦਿਆਂ ਲੜਦਿਆਂ ਵੈਰੀਆਂ ਦੇ ਨਾਲ ਇਹ ਸਿੰਘ ਸ਼ਹੀਦੀ ਪਾ ਗਏ ਨੇ, ਪ੍ਰਾਣ ਤਿਆਗ ਗਏ ਨੇ, ਪਰ ਇਹਨਾਂ ਦੇ ਹਿਰਦਿਆਂ ਵਿੱਚ ਗੁਰੂ ਦਾ ਪ੍ਰੇਮ ਹਾਲੇ ਵੀ ਜਾਗਦਾ ਹੈ।
ਕੀਰਤ ਪਾਗਤ ਰੰਗ ਕਰੇ,
ਔਰ ਬੜੀ ਭਾਰੀ ਕੀਰਤੀ ਦੇ ਰੰਗ ਦੇ ਵਿੱਚ ਰੰਗੇ ਹੋਏ ਵੀਰਤਾ ਨੂੰ ਪ੍ਰਾਪਤ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਹਨ।
ਮਾਰਨ ਚਾਤ ਸ਼ਤਰੁਨ ਗਾਤ,
ਔਰ ਬੜੇ ਉਮਾਹ ਦੇ ਨਾਲ ਜੰਗ ਦੇ ਮੈਦਾਨ ਵਿੱਚ ਲੜਦੇ ਨੇ, ਮਾਰਨਾ ਚਾਹੁੰਦੇ ਨੇ ਵੈਰੀਆਂ ਨੂੰ, ਸ਼ਤਰੂਆਂ ਨੂੰ ਗਾਣਾ ਚਾਹੁੰਦੇ ਹਨ।
ਯੁੱਧ ਉਮਾਤ ਸਿੰਘ ਮਰੇ,
ਔਰ ਬੜਾ ਯੁੱਧ ਦਾ ਉਮਾਹ ਰੱਖ ਕੇ, ਹਾਲਾਂਕਿ ਸ਼ਹੀਦ ਹੋ ਗਏ ਨੇ ਪਰ ਸ਼ਹੀਦ ਹੁੰਦਿਆਂ ਹੁੰਦਿਆਂ ਵੀ ਇਹਨਾਂ ਦੇ ਮਨ ਵਿੱਚ ਜੰਗ ਲੜਨ ਦੀ ਇੱਛਾ ਹੈ, ਯੁੱਧ ਲੜਨ ਦੀ ਇੱਛਾ ਹੈ। ਯੁੱਧ ਲੜਨ ਦੀ ਇੱਛਾ ਲੈ ਕੇ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾ ਗਏ ਹਨ।
ਸ਼੍ਰੀ ਗੁਰ ਛੋਰਤ ਤੀਰ ਤਰਾਤਰ,
ਉੱਧਰ ਗੁਰੂ ਕਲਗੀਧਰ ਪਾਤਸ਼ਾਹ ਦਰੀਚੀ ਚ ਬੈਠੇ ਨੇ, ਉੱਪਰ महाराज सच्चे पातशाह जी एक दरीची विच बैठे तीर चला रहे ने, अनेकां तीरां दे तीर वैरियां वल छड़ रहे हन।
जो तर आवत प्राण हरे,
जेड़ा जेड़ा भी वैरी सतगुरां दे तीर दे सामने आउंदा ओनू महाराज सच्चे पातशाह जी दा तीर जंग दे मैदान विच मार मुकाउंदा। जेड़ा भी सामने आ गया सतगुरां दे तीर दे सामने आ गया ਉਹਦੇ ਫਿਰ ਪ੍ਰਾਣ ਨਹੀਂ ਸਨ ਬਚਦੇ, ਉਹਦੇ ਪ੍ਰਾਣ ਸਰੀਰ ਚੋਂ ਉੜਨ ਪੰਖੇਰੂ ਹੋ ਜਾਂਦੇ ਸਨ।
ਨਾ ਹਰ ਖਾਨ ਕਰਿਓ ਰਣਜ਼ਾਰ।
ਇੱਧਰ ਖਾਲਸਾ ਜੀ ਮਲੇਰ ਕੋਟਲੇ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦਾ ਭਰਾ ਸੀ ਨਾਰ ਖਾਂ, ਇਹ ਬੜਾ ਜਰਨੈਲ ਸੀ, ਆਪਣੇ ਨਾਲ ਫੌਜ ਲੈ ਕੇ ਆਇਆ ਸੀ। ਨਾਰ ਖਾਂ ਨੇ ਹਿੰਮਤ ਕੀਤੀ, ਇਹ ਕਹਿੰਦਾ ਮੈਂ ਜਾਵਾਂਗਾ ਅੱਗੇ ਛੇਤੀ ਨਾਲ, ਔਰ ਕਿਲੇ ਦੀ ਕੰਧ ਟੱਪ ਕੇ ਅੰਦਰ ਜਾ ਕੇ ਗੁਰੂ ਤੇ ਗੁਰੂ ਦੇ ਨਾਲ ਦੇ ਜਿਹੜੇ ਸਿੰਘ ਨੇ ਉਹਨਾਂ ਨੂੰ ਜਿਉਂਦਾ ਪਕੜਾਂਗਾ। ਏਦਾਂ ਦੀ ਆਪਣੇ ਹਿਰਦੇ ਚ ਠਾਣ ਕੇ ਨਾਰ ਖਾਂ ਅੱਗੇ ਵਧਿਆ ਹੈ।
ਸਿੰਘਨ ਮਾਰ ਕੇ ਹੋਇਓ ਅਗਾਰੇ।
ਇਹਨੇ ਜਿਹੜੇ 6 ਸਿੰਘ ਸਨ ਲੜ ਰਹੇ, ਪਹਿਲਾਂ 6 ਸਿੰਘ ਲੜੇ ਨੇ, ਉਹਨਾਂ 6 ਸਿੰਘਾਂ ਨੂੰ ਮਾਰ ਕੇ ਨਾਰ ਖਾਂ ਇਹ ਅੱਗੇ ਵਧਿਆ ਹੈ, ਆਪਣੇ ਨਾਲ ਦਲ ਲੈ ਕੇ ਫੌਜ ਲੈ ਕੇ ਅੱਗੇ ਵੱਧ ਕੇ ਆਇਆ ਹੈ।
ਪਾਇਨ ਕੀ ਕਰ ਚੰਚਲਤਾ, ਚੈ ਕੋਟ ਕੀ ਪੀਤ ਕੇ ਜਾਉ ਮਜਾਰੇ।
ਆਪਣੇ ਪੈਰਾਂ ਦੀ ਚੰਚਲਤਾ ਨਾਲ ਚੱਲਦਾ ਹੋਇਆ ਵੱਧਦਾ ਹੋਇਆ ਅੱਗੇ ਆਇਆ ਔਰ ਸਾਹਮਣੇ ਗੜੀ ਦੀ ਕੰਧ ਦੇ ਉੱਤੇ ਚੜ ਕੇ ਅੰਦਰ ਜਾਣਾ ਚਾਹੁੰਦਾ ਹੈ। ਕਹਿੰਦਾ ਗੜੀ ਦੀ ਕੰਧ ਟੱਪ ਕੇ ਮੈਂ ਕਿਲੇ ਦੀ ਕੰਧ ਟੱਪ ਕੇ ਅੰਦਰ ਚਲਾ ਜਾਵਾਂ, ਏਦਾਂ ਆਪਣੇ ਮਨ ਵਿੱਚ ਠਾਣ ਕੇ ਨਾਰ ਖਾਂ ਅੱਗੇ ਵੱਧ ਕੇ ਆਇਆ ਹੈ।
ਆਪਣੀ ਪੂਰ ਬਹਾਦਰੀ ਕੋ ਦੇਖਰਾਵਤ ਹੈ ਕਰ ਕੋਤਕ ਪਾਰੇ।
ਬੜਾ ਬਹਾਦਰ, ਆਪਣੇ ਆਪ ਦੀ ਬਹਾਦਰੀ ਜਿਹੜੀ ਆ ਉਹ ਪ੍ਰਗਟ ਕਰਕੇ ਵਿਖਾਉਂਦਾ ਆਪਣੇ ਸਾਥੀਆਂ ਨੂੰ, ਆਪਣੀ ਦਲੇਰੀ ਆਪਣੇ ਸਾਥੀਆਂ ਨੂੰ ਪ੍ਰਗਟ ਕਰਕੇ ਵਿਖਾਉਂਦਾ ਕਿ ਕਿੱਡੀ ਬਹਾਦਰੀ ਨਾਲ ਮੈਂ ਲੜਦਾ ਹਾਂ, ਔਰ ਆਪਣੀ ਬਹਾਦਰੀ ਵਿਖਾਉਂਦਾ ਵਿਖਾਉਂਦਾ ਅਨੇਕਾਂ ਪ੍ਰਕਾਰ ਦੇ ਭਾਰੀ ਕੌਤਕ ਕਰਦਾ ਅੱਗੇ ਵੱਧ ਰਿਹਾ।
ਸ਼੍ਰੀ ਗੁਰ ਕੀ ਤਵ ਡੀਟ ਪਰਿਓ ਕਰ ਤੂਰਨਤਾ ਖਰ ਤੀਰ ਸੰਚਾਰੇ।
ਜਦੋਂ ਇਹ ਕੰਧ ਦੇ ਕੋਲ ਆ ਕੇ ਕੰਧ ਨੂੰ ਹੱਥ ਪਾ ਕੇ ਚੜ੍ਹਨ ਹੀ ਲੱਗਾ ਸੀ ਤੇ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਨਿਗਾਹ ਦੇ ਉੱਤੇ ਪੈ ਗਈ। ਮਹਾਰਾਜ ਜੀ ਦੀ ਦ੍ਰਿਸ਼ਟੀ ਪੈ ਗਿਆ ਨਾਰ ਖਾਂ ਤੇ ਮਹਾਰਾਜ ਜੀ ਨੇ ਵੰਗਾਰਿਆ, ਆਖਿਆ ਨਾਰ ਖਾਂ ਸ਼ੇਰ ਦੇ ਘੁਰਨੇ ਤੇ ਸੱਪ ਦੀ ਖੁੱਡ ਚ ਸੋਚ ਕੇ ਹੱਥ ਪਾਈਦਾ, ਇਸ ਗੜੀ ਦੀ ਕੰਧ ਨੂੰ ਹੱਥ ਪਾਉਣ ਤੋਂ ਪਹਿਲਾਂ ਤੈਨੂੰ ਸੈਂਕੜੇ ਵੇਰੀ ਸੋਚਣਾ ਚਾਹੀਦਾ ਸੀ।
ਮਿਆਨ ਬਹੀਨ ਕਿਰਪਾਨ ਨਚਾਵਤ।
ਇਹਦੇ ਹੱਥ ਵਿੱਚ ਮਿਆਨ ਤੋਂ ਵਿਹੋਣੀ ਕਿਰਪਾਨ ਸੀ ਨਾਰ ਖਾਂ ਦੇ ਹੱਥ ਵਿੱਚ, ਨੰਗੀ ਕਿਰਪਾਨ ਇਹਨੇ ਆਪਣੇ ਹੱਥ ਵਿੱਚ ਪਕੜੀ ਹੋਈ ਸੀ।
ਦੂਸਰ ਪਾਲ ਮੈਂ ਢਾਲ ਸੰਭਾਰੇ,
ਔਰ ਇਹਦੇ ਦੂਜੇ ਹੱਥ ਦੇ ਵਿੱਚ ਢਾਲ ਪਕੜੀ ਹੋਈ ਹੈ ਨਾਰ ਖਾਂ ਨੇ।
ਦੌੜਤ ਇੱਕ ਦੀਵਾਰਤ ਜੀ,
ਇੱਕ ਛੋਟੀ ਦੀਵਾਰ ਸੀ ਪਰਲੇ ਪੈਸੇ, ਪਹਿਲਾਂ ਤਾਂ ਦੌੜ ਕੇ ਉਹ ਕੰਧ ਟੱਪ ਕੇ ਅੱਗੇ ਨੂੰ ਆ ਗਿਆ।
ਗਢੂ ਕੀ ਦੀਵਾਰ ਕੋ ਜਾਤ ਨਿਆਰੇ,
ਛੋਟੀ ਕੰਧ ਟੱਪ ਕੇ ਜਿਹੜੀ ਬਾਹਰਲੇ ਪਾਸੇ ਛੋਟੀ ਦੀਵਾਰ ਸੀ ਉਹਨੂੰ ਟੱਪ ਕੇ ਜਿਹੜੀ ਵੱਡੀ ਕੰਧ ਸੀ ਉਹਦੇ ਨੇੜੇ ਆ ਗਿਆ ਕਿ ਹੁਣ ਇਸ ਕੰਧ ਨੂੰ ਹੱਥ ਪਾ ਕੇ ਮੈਂ ਉੱਤੇ ਚੜ ਜਾਵਾਂ।
ਕਾਨ ਲੋਤਾਨ ਕੈ ਬਾਨ ਤਜਿਓ ਸੋ ਅਚਾਨਕ ਜਾਏ ਲੱਗਿਓ ਹੋਏ ਪਾਰੋ।
ਕਲਗੀਧਰ ਪਾਤਸ਼ਾਹ ਨੇ ਨਾਰ ਖਾਂ ਨੂੰ ਵੇਖਿਆ ਤੇ ਵੰਗਾਰ ਕੇ ਨਾਰ ਖਾਂ ਨੂੰ, ਨਾਰ ਖਾਂ ਜੇ ਬਚ ਸਕਦਾ ਤਾਂ ਬਚ ਲੈ। ਮਹਾਰਾਜ ਸੱਚੀ ਪਾਤਸ਼ਾਹ ਨੇ ਆਪਣੀ ਕਮਾਨ ਚੋਂ ਚੋਣਵਾਂ ਜਿਹਾ ਤੀਰ ਕੱਢ ਕੇ ਖਪਰੇ ਦੇ ਵਿੱਚੋਂ ਆ ਪੱਥੇ ਦੇ ਵਿੱਚੋਂ ਖਪਰਾ ਤੀਰ ਕੱਢ ਕੇ ਕੰਨਾਂ ਤੱਕ ਖਿੱਚ ਕੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਚਲਾਇਆ, ਜਿਹੜਾ ਅਚਾਨਕ ਹੀ ਚੱਲ ਕੇ ਨਿਕਲ ਕੇ ਗਿਆ ਹੈ।
ਅਚਾਨਕ ਜਾਏ ਲੱਗਿਓ ਹੋਏ ਪਾਰੋ,
ਜਾ ਕੇ ਨਾਰ ਖਾਂ ਦੀ ਛਾਤੀ ਵਿੱਚ ਉਹ ਤੀਰ ਵੱਜਾ ਤੇ ਵੱਜ ਕੇ ਤੀਰ ਪਾਰਲੇ ਪਾਸੇ ਚਲਾ ਗਿਆ। ਨਾਰ ਖਾਂ ਦੀ ਛਾਤੀ ਵਿੱਚ ਵੱਜ ਕੇ ਉਹ ਤੀਰ ਪਾਰ ਜਾ ਪਹੁੰਚਿਆ ਹੈ।
ਜਿਉ ਉੱਡ ਕੇ ਬੜ ਸਰਪ ਗਇਓ ਬਰਮੀ ਬਰ ਕੇ ਨੇ ਅੰਗ ਦਿਖਾਰੇ।
ਤੀਰ ਏਦਾਂ ਨਾਰ ਖਾਂ ਦੀ ਛਾਤੀ ਚ ਵੱਜ ਕੇ ਪਾਰ ਨਿਕਲ ਗਿਆ, ਕਹਿੰਦੇ ਮਾਨੋ ਜਿਵੇਂ ਕੋਈ ਵੱਡਾ ਸਾਰਾ ਉੱਡਣਾ ਸੱਪ ਉੱਡ ਕੇ ਗਿਆ ਹੋਵੇ ਤੇ ਜਾਂਦਿਆਂ ਖੁੱਡ ਚ ਵੜ ਗਿਆ ਹੋਵੇ, ਖੁੱਡ ਚ ਪ੍ਰਵੇਸ਼ ਕਰ ਗਿਆ ਹੋਵੇ। ਤੇ ਖੁੱਡ ਚ ਵੜ ਕੇ ਫਿਰ ਉਹਦੇ ਅੰਗ ਨਜ਼ਰ ਨਾ ਆਉਂਦੇ ਹੋਣ, ਵਿੱਚ ਹੀ ਸਾਰਾ ਪ੍ਰਵੇਸ਼ ਕਰ ਜਾਏ। ਏਦਾਂ ਮਹਾਰਾਜ ਜੀ ਦਾ ਤੀਰ ਨਾਰ ਖਾਂ ਦੀ ਛਾਤੀ ਵਿੱਚੋਂ ਪ੍ਰਵੇਸ਼ ਕਰਕੇ ਪਾਰ ਜਾ ਨਿਕਲਿਆ ਹੈ।
ਤੀਚਨ ਪੀਚਨ ਛੋੜਿਓ ਨਰੀਚਨ,
ਬੜਾ ਤਿੱਖਾ ਬੜਾ ਭਿਆਨਕ ਖਪਰਾ ਤੀਰ ਮਹਾਰਾਜ ਜੀ ਨੇ ਛੱਡਿਆ ਹੈ।
ਛਾਲ ਉਛਾਲਤ ਕੀ ਲੱਗ ਛਾਤੀ,
ਉਛਲਕੇ ਆ ਰਿਹਾ ਸੀ ਨਾ ਛਾਲ ਮਾਰਦਾ, ਤੇ ਛਾਲ ਮਾਰਦਾ ਜਦੋਂ ਉਛਲਕੇ ਆ ਰਿਹਾ ਸੀ, ਇਹਦੀ ਛਾਤੀ ਵਿੱਚੋਂ ਤੀਰ ਵੱਜਾ ਹੈ।
ਪਾਏ ਪਸਾਰ ਪਰਿਓ ਤਮੂ,
ਤੇ ਜਦੋਂ ਤੀਰ ਵੱਜਾ ਨਾਲ ਹੀ ਜ਼ਮੀਨ ਦੇ ਉੱਤੇ ਲੱਤਾਂ ਪਸਾਰ ਕੇ ਪੈਰ ਪਸਾਰ ਕੇ ਨਾਰਖਾਂ ਡਿੱਗ ਪਿਆ।
ਕਰ ਮੈਂ ਰਹਿ ਗਈ ਕਰਵਾਰ ਕੰਪਾਤੀ,
ਬਾਂਹ ਦੇ ਹੱਥ ਦੇ ਵਿੱਚ ਫੜੀ ਹੋਈ ਕਿਰਪਾਨ ਉਸੇ ਤਰ੍ਹਾਂ ਕੰਬਦੀ ਰਹਿ ਗਈ। ਕਿਰਪਾਨ ਲੈ ਕੇ ਆਇਆ ਸੀ ਵੀ ਗੁਰੂ ਜੀ ਨੂੰ ਪਕੜ ਕੇ ਮਾਰਾਂਗਾ, ਕੰਧ ਟੱਪ ਕੇ ਕਹਿੰਦੇ ਉਹ ਕਮ ਹੱਥ ਜਿਹੜੇ ਹੱਥ ਵਿੱਚ ਫੜੀ ਹੋਈ ਕਿਰਪਾਨ ਜਿਹੜੀ ਸੀ ਉਹ ਹੱਥ ਚ ਕੰਬਦੀ ਰਹਿ ਗਈ।
ਬਾਰ ਪਰਿਓ ਸਰ ਸ਼ੂਕ ਗੱਡਿਓ ਧਰ,
ਮਹਾਰਾਜ ਜੀ ਦਾ ਚਲਾਇਆ ਤੀਰੇ ਦੀ ਛਾਤੀ ਚ ਵੱਜ ਕੇ ਪਾਰ ਵੱਜਾ ਔਰ ਪਾਰ ਜਾ ਕੇ ਜ਼ਮੀਨ ਵਿੱਚ ਗੱਡਿਆ ਗਿਆ।
ਯੋਂ ਉਥਲਿਓ ਉਪਮਾ ਉਪਜਾਤੀ,
ਔਰ ਕਹਿੰਦੇ ਇਸ ਤਰ੍ਹਾਂ ਉਛਲ ਕੇ ਡਿੱਗਾ ਤੇ ਵੇਖ ਕੇ ਇਹੋ ਜਿਹੀ ਉਪਮਾ ਮਨ ਵਿੱਚ ਨਜ਼ਰ ਆਉਂਦੀ। ਭਾਈ ਸੰਤੋਖ ਸਿੰਘ ਜੀ ਕਹਿੰਦੇ
ਬਾਯੂ ਸੁਬੇਗ ਵਿਸਾਲ ਬਯੋ ਤਰੋ ਤੇ ਛਿਨ ਮੂਲ ਤਰਾ ਪੈ ਪਪਾਤੇ,
ਇਹਨੂੰ ਡਿੱਗਦਿਆਂ ਵੇਖ ਕੇ ਮੇਰੇ ਮਨ ਚ ਇਸ ਤਰ੍ਹਾਂ ਉਪਮਾ ਆਉਂਦੀ ਹੈ। ਕਹਿੰਦੇ ਜਿਵੇਂ ਤੇਜ ਹਵਾ ਦੇ ਚੱਲਣ ਦੇ ਨਾਲ ਕੋਈ ਵੱਡਾ ਸਾਰਾ ਦਰਖਤ ਜੜੋਂ ਪੁਟੀ ਕੇ ਜ਼ਮੀਨ ਦੇ ਉੱਤੇ ਧੜੰਮ ਦੇ ਕੇ ਡਿੱਗ ਪੈਂਦਾ, ਏਦਾਂ ਦਸਵੇਂ ਪਾਤਸ਼ਾਹ ਦਾ ਤੀਰ ਵੱਜਣ ਕਰਕੇ ਨਾਰਖਾਂ ਜੰਗ ਦੇ ਮੈਦਾਨ ਵਿੱਚ ਰਣ ਭੂਮੀ ਚ ਧੜੰਮ ਦੇ ਕੇ ਜ਼ਮੀਨ ਤੇ ਡਿੱਗਾ ਹੈ।
ਮੁਗਲੇ ਜੋ ਪਠਾਨ ਬਿਲੋਕਤ ਤੇ,
ਬਾਕੀ ਹੋਰ ਜਿਹੜੇ ਮੁਗਲੇ ਤੇ ਪਠਾਨ ਉੱਥੇ ਖਲੋਤੇ ਵੇਖਦੇ ਸਨ,
ਪੈ ਪਾਏ ਮਹਾਂ ਦਬ ਕੇ ਪਿਛਵਾਏ,
ਪਿੱਛੇ ਪਿੱਛੇ ਹੀ ਹਟ ਗਏ, ਡਰ ਕੇ ਪਿੱਛੇ ਪਿੱਛੇ ਦਬਕ ਕੇ ਚਲੇ ਗਏ। ਨਾਰਖਾਂ ਦੇ ਪਿੱਛੇ ਪਿੱਛੇ ਦੌੜੇ ਆਉਂਦੇ ਸੀ ਨਾ, ਜਦੋਂ ਨਾਰਖਾਂ ਮਰਿਆ ਵੇਖਿਆ ਸਾਰੇ ਡਰ ਕੇ ਪਿਛਾਂ ਨੂੰ ਹਟ ਗਏ।
ਮਰਦੂ ਖਵਾਜ ਦੀਵਾਰ ਕਿਸਾਇਓ ਮੈਂ ਬੈਠ ਰਿਹਾ ਤਨ ਨਾ ਉਕਸਾਏ,
ਮਹਾਰਾਜ ਜੀ ਨੇ ਦੂਜਾ ਤੀਰ ਕੱਢਿਆ, ਖਵਾਜਾ ਮਰਦੂਦ ਆ ਰਿਹਾ ਸੀ ਸਾਹਮਣੇ। ਜਦੋਂ ਮਹਾਰਾਜ ਜੀ ਚਲਾਉਣ ਲੱਗੇ ਨਾ ਦੂਜਾ ਤੀਰ ਖਵਾਜੇ ਮਰਦੂਦ ਦਾ ਨਿਸ਼ਾਨਾ ਸੇਧ ਕੇ, ਤੇ ਖਵਾਜਾ ਮਰਦੂਦ ਉੱਥੇ ਕੰਧ ਸੀ, ਕੰਧ ਦੇ ਨਾਲ ਥੱਲੇ ਹੋ ਕੇ ਬਹਿ ਗਿਆ ਆਸਰਾ ਲੈ ਕੇ, ਕਿਤੇ ਹੁਣ ਇਹ ਦੂਜਾ ਤੀਰ ਮੈਨੂੰ ਨਾ ਆ ਕੇ ਵੱਜੇ। ਇਹ ਸਾਰੀ ਫੌਜ ਦਾ ਜਰਨੈਲ ਸੀ ਖਵਾਜਾ ਮਰਦੂਦ, ਜਿੰਨੀ ਫੌਜ ਆਈ ਹੈ ਉਹਦਾ ਸਾਰੀ ਫੌਜ ਦਾ ਜਰਨੈਲ ਦਿੱਲੀ ਤੋਂ ਆਇਆ ਹੋਇਆ ਸੀ, ਇਹ ਕੰਧ ਦੇ ਓਹਲੇ ਹੋ ਕੇ ਬੈਠ ਗਿਆ। ਕਲਗੀਧਰ ਪਾਤਸ਼ਾਹ ਨੇ ਲਿਖਿਆ ਜਫਰਨਾਮੇ ਚ, ਹੇ ਔਰੰਗਜ਼ੇਬ ਤੇਰਾ ਇੱਕ ਮਹਾਨ ਜਰਨੈਲ ਨਾਰਖਾਂ ਸੀ, ਇੱਕ ਤੀਰ ਮਾਰਿਆ ਤੇ ਮੈਨੂੰ ਮਾਰ ਕੇ ਜ਼ਮੀਨ ਚ ਗਰਕ ਕਰ ਦਿੱਤਾ, ਤੇਰਾ ਦੂਜਾ ਜਰਨੈਲ ਖਵਾਜਾ ਮਰਦੂਦ ਆ ਰਿਹਾ ਸੀ, ਅਸੀਂ ਦੂਜਾ ਤੀਰ ਕੱਢਿਆ ਸੀ ਪੱਥੇ ਚੋਂ, ਜੇ ਕਿਤੇ ਉਹ ਵੀ ਸਾਹਮਣੇ ਆ ਜਾਂਦਾ ਤੇ ਅਸੀਂ ਆਪਣਾ ਦੂਜਾ ਤੀਰ ਵੀ ਉਹਨੂੰ ਬਖਸ਼ੀ ਦਿੰਦੇ, ਪਰ ਕਿ ਇਹ ਖਵਾਜਾ ਮਰਦੂਦ ਸਾਇਆ ਦੀਵਾਰ, ਮਹਾਰਾਜ ਜੀ ਕਹਿੰਦੇ ਦੀਵਾਰ ਦਾ ਸਾਇਆ ਲੈ ਕੇ ਦੀਵਾਰ ਦਾ ਆਸਰਾ ਲੈ ਕੇ ਤੇਰਾ ਉਹ ਵੱਡਾ ਜਰਨੈਲ ਖਵਾਜਾ ਮਰਦੂਦ ਲੁੱਕ ਕੇ ਆਪਣੀ ਜਾਨ ਬਚਾ ਗਿਆ।
ਪਟ ਔਰ ਵੀਰ ਹੈਰਾਨ ਬਏ ਸਰਦਾਰ ਮਹਾਨ ਹਨੀਓ ਸਰ ਆਏ,
ਖਵਾਜਾ ਮਰਦੂਦ ਤਾਂ ਕੰਧ ਦੇ ਓਹਲੇ ਹੋ ਕੇ ਥੱਲੇ ਬਹਿ ਕੇ ਆਪਣਾ ਸਿਰ ਥੱਲੇ ਨੂੰ ਕਰ ਲਿਆ ਵੀ ਕਿਤੇ ਉੱਤੇ ਨੂੰ ਵੇਖਿਆ ਤੇ ਮਾਰਿਆ ਨਾ ਜਾਵਾਂ, ਥੱਲੇ ਹੀ ਬਹਿ ਗਿਆ ਕੰਧ ਦੇ ਨਾਲ। ਤੇ ਜਿਹੜੇ ਨਾਰਖਾਂ ਦੇ ਨਾਲ ਹੋਰ ਸੂਰਮੇ ਸਨ ਉਹ ਡਰ ਕੇ ਪਿੱਛੇ ਹਟ ਗਏ ਵੀ ਸਾਡਾ ਏਡਾ ਜਰਨੈਲ ਨਾਰਖਾਂ ਮਾਰਿਆ ਗਿਆ ਗੁਰੂ ਦੇ ਤੀਰ ਨਾਲ, ਤੇ ਅਸੀਂ ਕਿੱਥੇ ਬਚਾਂਗੇ। ਉਹ ਵੀ ਪਿੱਛੇ ਪਿੱਛੇ ਹਟ ਕੇ ਖਲੋ ਗਏ।
ਗਨ ਤੀਰ ਤੁਫੰਗ ਹਨੈ ਥਿਰ ਵੈ ਕਰ,
ਦੂਰ ਦੂਰ ਹੀ ਖਲੋ ਕੇ ਤੀਰ ਚਲਾਉਂਦੇ ਨੇ, ਗੋਲੀਆਂ ਚਲਾਉਂਦੇ ਨੇ,
ਪੈਰ ਨਕਲ ਤੇ ਅਗਵਾਈ
ਆਪਣੇ ਪੈਰ ਘੱਲ ਕੇ ਅੱਗੇ ਨੀ ਵੱਧ ਕੇ ਆਉਂਦੇ।
ਖਵਾਜਾ ਦੁਰਿਓ ਲੱਕ ਕੈ ਗਤ ਤਾਏ ਹੋਏ ਗੈਰਤ ਖਾਨ ਕਰੀ ਚਪਲਾਏ,
ਖਵਾਜਾ ਮਰਦੂਦ ਜਦੋਂ ਲੁੱਕ ਗਿਆ ਨਾ ਕੰਧ ਦੇ ਓਹਲੇ, ਤੇ ਕੰਧ ਦੇ ਓਹਲੇ ਹੋ ਕੇ ਲੁਕਿਆ ਹੋਇਆ ਤੇ ਵਜ਼ੀਰ ਖਾਨ ਲਾਗੇ ਖੜਾ ਸੀ, ਇੱਕ ਗੈਰਤ ਖਾਨ ਨਾਮ ਦਾ ਜਰਨੈਲ। ਗੈਰਤ ਖਾਨ ਨੂੰ ਕਹਿੰਦਾ ਵਜ਼ੀਰ ਖਾਨ, ਕਹਿੰਦਾ ਉਹ ਗੈਰਤ ਖਾਨ ਕੀ ਖਲੋਤਾ ਕਰਦਾ, ਉਹ ਤੇਰਾ ਜਰਨੈਲ ਲੁੱਕ ਗਿਆ ਕੰਧ ਦੇ ਓਹਲੇ, ਤੂੰ ਜਾ ਅੱਗੇ ਵੱਧ ਕੇ ਜਾ ਕੇ ਗੁਰੂ ਜੀ ਨੂੰ ਪਕੜਨ ਦਾ ਯਤਨ ਕਰ। ਗੈਰਤ ਖਾਨ ਨੇ ਨਮੋਸ਼ੀ ਜੀ ਦੇ ਨਾਲ ਮੂੰਹ ਥੱਲੇ ਕੀਤਾ, ਕਹਿੰਦਾ ਜੇ ਨਹੀਂ ਤੁਰਿਆ ਫਿਰਿਆ ਚੰਗਾ ਲੱਗਦਾ ਤੇ ਮੈਂ ਵੀ ਅੱਗੇ ਜਾ ਹੀ ਪਹੁੰਚਦਾ, ਜਿਵੇਂ ਨਾਰ ਖਾਂ ਤੁਹਾਨੂੰ ਚੰਗਾ ਨਹੀਂ ਲੱਗਾ ਮਰਵਾ ਦਿੱਤਾ, ਉਹ ਅੱਗੇ ਵੱਧ ਕੇ ਗੈਰਤ ਖਾਂ ਫਿਰ ਵੱਧ ਕੇ ਅੱਗੇ ਆਇਆ, ਇਹਨੇ ਆਪਣੇ ਨਾਂ ਦੀ ਲੱਜਿਆ ਰੱਖੀ ਹੈ।
ਕੋਟ ਦੀਵਾਰ ਕੋ ਆਮਨ ਲਾਗ ਪਰਿਓ ਜੈ ਨਾਰ ਖਾਂ ਗਵਾਏ।
ਜਦੋਂ ਕੰਧ ਪਹਿਲੀ ਕੰਧ ਟੱਪ ਕੇ ਅੱਗੇ ਆਇਆ ਤੇ ਵੇਖਿਆ ਨਾਰ ਖਾਂ ਦੀ ਲਾਸ਼ ਡਿੱਗੀ ਪਈ ਆ, ਉੱਥੇ ਚੱਲ ਕੇ ਪਹੁੰਚਿਆ ਹੈ।
ਸ੍ਰੀ ਗੁਰ ਡੀਠ ਪਰਿਓ ਤਬੋ ਤਤਕਾਲ ਤੀਰ ਲੈ ਜੇ ਤਸਾਈ।
ਤਰ ਪਾਤਸ਼ਾਹ ਦੀ ਨਿਗਾਹ ਪੈ ਗਈ ਗੈਰਤ ਖਾਂ ਤੇ। ਮਹਾਰਾਜ ਜੀ ਕਹਿੰਦੇ ਗੈਰਤ ਖਾਂ ਸੋਚ ਕੇ ਆਉਣਾ ਸੀ, ਸਮਝ ਕੇ ਆਉਣਾ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਦੂਸਰਾ ਤੀਰ ਉਸ ਵੇਲੇ ਕੱਢਿਆ, ਆਪਣੀ ਕਮਾਨ ਦੇ ਚਾੜਿਆ ਚਿਲੇ ਤੇ, ਤੇ ਚਿਲੇ ਤੇ ਚਾੜ ਕੇ ਪਾਤਸ਼ਾਹ ਨੇ ਤੀਰ ਚਲਾਇਆ ਹੈ।
ਇੰਜਤ ਛੋੜ ਦਿਓ ਸਰ ਘੋਰ,
ਕੰਨਾਂ ਤੱਕ ਖਿੱਚਦਿਆਂ ਉਹ ਭਿਆਨਕ ਤੀਰ ਮਹਾਰਾਜ ਜੀ ਨੇ ਚਲਾ ਦਿੱਤਾ, ਛੱਡ ਦਿੱਤਾ।
ਗਇਓ ਅਰੀ ਔਰ ਦਿਓ ਉਥਲਾਏ,
ਦੁਸ਼ਮਣ ਵਾਲੇ ਪਾਸਿਓ ਤੀਰ ਵੱਧਦਾ ਗਿਆ, ਛੂਕਦਾ ਜਾ ਕੇ ਗੈਰਤ ਖਾਂ ਦੇ ਮੱਥੇ ਵਿੱਚ ਵੱਜ ਕੇ ਉਹ ਤੀਰ ਪਾਰਲੇ ਪਾਸੇ ਜਾ ਨਿਕਲਿਆ।
ਗੱਜ ਕੇ ਜਕਾਰੇ ਜਾਵੇ ਨਿਹਾਲੋ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵ ਗੁਰਬਰਿਆ ਕਾਲ ਜੜਿਆ ਵਾਜਾ ਵਾਲਿਆ ਸਤਿਗੁਰ ਰੱਖ ਲਿਆ ਬਰਦਬਾਣੇ ਦੀ ਲਾਜ ਚਿੱਤਾ ਗੁਪਤਾ ਸ਼ਹੀਦਾ ਸਿੰਘ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲੜਦੀਆਂ ਫੌਜਾਂ ਦੇ ਮਾਲਕ ਸਤਿਗੁਰ ਫੌਜਾਂ ਰੱਖਣੀਆਂ ਤਿਆਰ ਪਰ ਤਿਆਰ ਛੋਟੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਖਾਲਸਾ ਜਪੇ ਅਕਾਲ ਅਕਾਲ ਅਕਾਲ।
ਔਰ ਇਹਦਾ ਦੂਸਰਾ ਜਰਨੈਲ ਤੁਰਕਾਂ ਦੀ ਫੌਜ ਦਾ ਗੈਰਤ ਖਾਂ, ਉਹ ਵੀ ਨਾਰ ਖਾਂ ਦੀ ਜਿੱਥੇ ਲਾਸ਼ ਪਈ ਸੀ ਉੱਥੇ ਹੀ ਡਿੱਗ ਪਿਆ।
ਅਰੀ ਔਰ ਦਿਓ ਉਥਲਾਏ,
ਔਰ ਉਹਨੂੰ ਮਾਰ ਕੇ ਉਥਲ ਕੇ ਮਾਰ ਕੇ ਖਤਮ ਕਰ ਦਿੱਤਾ।
ਦਵੈ ਸਰਦਾਰ ਹਤੇ ਜਬਿਓ ਤਬ ਸਾਇਓ ਦੀਵਾਰ ਕੋ ਤਿਆਗਤ ਨਾਏ।
ਜਦੋਂ ਇਹਦੇ ਦੋ ਜਰਨੈਲ ਮਾਰੇ ਗਏ ਖਵਾਜੇ ਮਰਦੂਦ ਦੇ, ਨਾਰ ਖਾਂ ਵੀ ਤੇ ਗੈਰਤ ਖਾਂ ਵੀ ਮਾਰਿਆ ਗਿਆ, ਪਰ ਇਹ ਹਾਲੇ ਵੀ ਕੰਧ ਦਾ ਆਸਰਾ ਨਹੀਂ ਪਿਆ ਛੱਡਦਾ। ਇਹਨੂੰ ਪਤਾ ਸੀ ਵੀ ਜੇ ਮੈਂ ਕੰਧ ਤੋਂ ਪਾਸੇ ਹੋ ਕੇ ਸਾਹਮਣੇ ਕਿਤੇ ਗਿਆ ਤੇ ਤੀਸਰਾ ਤੀਰ ਮੈਨੂੰ ਵੀ ਆ ਵੱਜਣਾ। ਇਹ ਕੰਧ ਦੇ ਓਹਲੇ ਓਹਲੇ ਹੋ ਕੇ ਹੀ ਆਪਣੀ ਜਾਨ ਬਚਾਉਂਦਾ ਫਿਰਦਾ ਹੈ ਖਵਾਜਾ ਖਿਜਰ ਖਾਂ।
ਕਾਇਰ ਲੈ ਥਿਰ ਹੋਤ ਪਏ ਨੈ ਆਏ ਸਕੈ ਨਾ ਮਦਾਨ ਕੇ ਮਾਏ।
ਕਾਇਰ ਹੋਇਆ ਉੱਥੇ ਖਲੋਤਾ ਰਿਹਾ, ਉੱਥੇ ਕੰਧ ਦੇ ਓਹਲੇ ਹੀ ਬੈਠਾ ਰਿਹਾ, ਔਰ ਸੂਰਮਾ ਬਣ ਕੇ ਸੂਰ ਬੀਰਤਾ ਧਾਰਨ ਕਰਕੇ ਮੈਦਾਨ ਦੇ ਵਿੱਚ ਵੀ ਨਹੀਂ ਆਇਆ, ਨਾ ਮੈਦਾਨ ਵਿੱਚ ਆਇਆ ਨਾ ਹੀ ਕੰਧ ਦਾ ਆਸਰਾ ਛੱਡ ਕੇ ਅੱਗੇ ਵੱਧ ਕੇ ਗਿਆ।
ਔਰ ਦਿਸ਼ਾ ਗਨ ਸ਼ਤਰੂ ਬਿਲੋਕਤ ਬਾਨਨ ਕੀ ਬਰਕਾ ਤਜ ਤਾਏ।
ਸਤਿਗੁਰੂ ਸੱਚੇ ਪਾਤਸ਼ਾਹ ਵੇਖਿਆ ਵੀ ਖਵਾਜਾ ਖਿਜਰ ਖਾਂ ਨਹੀਂ ਬਾਹਰ ਆਉਂਦਾ, ਦੂਜੇ ਪਾਸੇ ਦੁਸ਼ਮਣਾਂ ਨੂੰ ਤੱਕ ਕੇ ਮਹਾਰਾਜ ਜੀ ਨੇ ਉਧਰਲੇ ਪਾਸੇ ਵੇਖਦਿਆਂ ਹੋਇਆ ਆਪਣੇ ਤਿੱਖੇ ਤੇ ਖੱਪਰੇ ਤੀਰ ਉਹਨਾਂ ਵੱਲ ਚਲਾਣੇ ਸ਼ੁਰੂ ਕੀਤੇ ਹਨ, ਅਨੇਕਾਂ ਨੂੰ ਮਹਾਰਾਜ ਜੀ ਨੇ ਮਾਰਿਆ ਹੈ।
ਬੇਦਤ ਪੰਚੈ ਸਾਤ ਕੇ ਨੌ ਦਸ,
ਪੰਜ ਪੰਜ ਦੁਸ਼ਮਣਾਂ ਦੀਆਂ ਛਾਤੀਆਂ, ਸੱਤ ਸੱਤ ਵੈਰੀਆਂ ਦੀਆਂ ਛਾਤੀਆਂ, ਨੌ ਨੌ ਦਸ ਦਸ ਵੈਰੀਆਂ ਦੀਆਂ ਛਾਤੀਆਂ ਨੂੰ ਚੀਰਦੇ ਹੋਏ ਤੀਰ ਮਹਾਰਾਜ ਜੀ ਦੇ ਨਿਕਲ ਜਾਂਦੇ ਨੇ।
ਮਾਰ ਹਜ਼ਾਰੋਂ ਕੋ ਬਿਨ ਸਾਈ,
ਸੈਂਕੜੇ ਦੁਸ਼ਮਣ ਮਹਾਰਾਜ ਸੱਚੇ ਪਾਤਸ਼ਾਹ ਨੇ, ਹਜ਼ਾਰਾਂ ਦੁਸ਼ਮਣ ਆਪਣੇ ਤੀਰਾਂ ਨਾਲ ਮਾਰ ਮੁਕਾਏ ਨੇ ਬਾਜਾਂ ਵਾਲੇ ਪ੍ਰੀਤਮ ਗੁਰੂ ਕਲਗੀਧਰ ਨੇ।
ਕੇਤਕ ਸਿੰਘ ਮਰੇ ਲੜ ਬਾਹਰ,
ਉਧਰ ਬਹੁਤ ਸਾਰੇ ਸਿੰਘ ਵੀ ਬਾਹਰ ਲੜਦਿਆਂ ਲੜਦਿਆਂ ਸ਼ਹੀਦੀਆਂ ਪਾ ਗਏ ਨੇ।
ਜ਼ਾਹਰ ਜੰਗ ਦਿਖਾਏ ਉਦਾਰੇ,
ਜਿਨ੍ਹਾਂ ਨੇ ਪ੍ਰਤੱਖ ਜੰਗ ਲੜਦਿਆਂ ਹੋਇਆਂ ਸੂਰ ਬੀਰਤਾ ਨਾਲ ਜੂਝਦਿਆਂ ਹੋਇਆਂ ਰਣ ਮੈਦਾਨ ਦੇ ਵਿੱਚ ਸ਼ਹੀਦੀਆਂ ਪਾਈਆਂ ਹਨ।
ਕੇਤਕ ਅੰਤਰ ਵੀਰ ਨਿਰੰਤਰ,
ਔਰ ਕਿਤਨੇ ਹੀ ਸੂਰਮੇ ਯੋਧੇ ਜਿਹੜੇ ਉਹ ਅੰਦਰ ਨੇ ਨਿਰੰਤਰ ਲੜ ਰਹੇ ਹਨ।
ਜੂਝਤ ਹੈ ਸਰ ਬ੍ਰਿੰਦਨ ਮਾਰੇ,
ਅਨੇਕਾਂ ਤੀਰ ਮਾਰ ਮਾਰ ਕੇ ਦੁਸ਼ਮਣਾਂ ਨਾਲ ਜੂਝ ਰਹੇ ਨੇ ਲੜ ਰਹੇ ਨੇ।
ਛੋਰਤ ਗੋਰੀ ਲਗੈ ਰੇ ਪੋਰੇ,
ਔਰ ਗੋਲੀਆਂ ਚਲਾਉਂਦੇ ਨੇ ਜਿਹੜੀਆਂ ਦੁਸ਼ਮਣਾਂ ਨੂੰ ਜਾ ਕੇ ਵੱਜਦੀਆਂ ਹਨ।
ਸਰੀਰਨ ਪੋਰ ਜਿਮੀ ਪਰ ਡਾਰੇ,
ਜਿਹਨੂੰ ਵੀ ਜਾ ਕੇ ਗੋਲੀਆਂ ਵੱਜਦੀਆਂ ਉਹਨਾਂ ਦੇ ਸਰੀਰਾਂ ਨੂੰ ਤੋੜ ਕੇ ਜ਼ਮੀਨ ਤੇ ਸੁੱਟ ਦਿੰਦੀਆਂ ਹਨ।
ਹੇਲ ਕੁਪਾਵਤ ਆਵਤ ਧਾਵਤ ਪ੍ਰਾਣ ਗਵਾਵਤ ਪੁੰਜ ਜੁਜਾਰੇ,
ਜਿਹੜਾ ਜਿਹੜਾ ਵੀ ਹੱਲਾ ਕਰਕੇ ਪ੍ਰਾਣਾਂ ਨੂੰ ਨਾ ਪਿਆਰਾ ਕਰਕੇ ਜੰਗ ਦੇ ਮੈਦਾਨ ਚ ਅੱਗੇ ਵੱਧ ਕੇ ਆਉਂਦਾ ਉਹਦੇ ਸਰੀਰਾਂ ਨੂੰ ਤੋੜ ਕੇ ਸਿੰਘ ਜੰਗ ਦੇ ਮੈਦਾਨ ਚ ਸੁੱਟ ਦਿੰਦੇ ਨੇ, ਉਹ ਆਪਣੇ ਪ੍ਰਾਣ ਗਵਾ ਕੇ ਜ਼ਮੀਨ ਤੇ ਢੱਠ ਜਾਂਦੇ ਨੇ।
ਦੇਖ ਮਿਲੇ ਉਮਰਾਵ ਕੈ,
ਉਸ ਵੇਲੇ ਉਮਰਾਵ ਵੇਖ ਕੇ ਕਹਿਣ ਲੱਗੇ,
ਸਭ ਹੀ ਇੱਕ ਵਾਰ ਕਰੋ ਬਡਹੇਲਾ।
ਜਿਹੜੇ ਉਮਰਾਵ ਸਨ ਉਹਨਾਂ ਨੇ ਵੇਖਿਆ ਵੀ ਵਾਰੀ ਵਾਰੀ ਹੱਲਾ ਕਰਨ ਨਾਲ ਮਾਰੇ ਜਾ ਰਹੇ, ਕਹਿੰਦੇ ਸਾਰੇ ਰਲ ਕੇ ਇਕੱਠੇ ਹੋ ਕੇ ਹਮਲਾ ਕਰੀਏ, ਇਕੱਠੇ ਹੋ ਕੇ ਸਾਰੇ ਹੁਣ ਹਮਲਾ ਕਰੀਏ।
ਕੋਦ ਪਰੋ ਗੜੇ ਅੰਤਰ ਸਮੁਖ ਲਾਖਨ ਕੋ ਇਮ ਉਪਰ ਝੇਲਾ।
ਕਹਿੰਦੇ ਕੁੱਦ ਕੇ ਕਿਲੇ ਦੇ ਵਿੱਚ ਜਾ ਵੜੋ, ਔਰ ਕਿਲੇ ਦੇ ਵਿੱਚ ਪ੍ਰਵੇਸ਼ ਕਰਕੇ ਆਪਾਂ ਲੱਖਾਂ ਜਣੇ ਆ, ਲੱਖਾਂ ਸੂਰਮੇ ਆ, ਔਰ ਸਾਰੇ ਰਲ ਕੇ ਹਮਲਾ ਕਰਕੇ ਗੜੀ ਨੂੰ ਤੋੜ ਕੇ ਰੱਖ ਦਈਏ, ਔਰ ਵਿੱਚੋਂ ਸਾਰੇ ਸਿੰਘਾਂ ਨੂੰ ਮਾਰ ਮੁਕਾਈਏ।
ਗੋਬਿੰਦ ਸਿੰਘ ਗੁਰੂ ਗੈਲੀ ਜੈ,
ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵਿੱਚੋਂ ਜਾ ਕੇ ਜਿਉਂਦਾ ਪਕੜ ਲਈਏ।
ਕੀ ਜੈ ਓਜ ਪਲੋ ਅਬ ਬੇਲਾ,
ਕਹਿੰਦੇ ਹੁਣ ਓਜ ਵਿਖਾਣ ਦਾ ਵੇਲਾ ਹੈ, ਆਪਣਾ ਬਲ ਵਿਖਾਉਣ ਦਾ ਵੇਲਾ ਹੈ, ਹੁਣ ਆਪਣਾ ਬਲ ਵਿਖਾਓ, ਆਪਣਾ ਤਾਣ ਤੇ ਤਾਕਤ ਵਿਖਾਓ।
ਜੰਗ ਕੋ ਅੰਤ ਕਰੋ ਚਲ ਛਾਓ ਪੈ,
ਛੇਤੀ ਚਲੋ ਹੁਣ ਛੇਤੀ ਨਾਲ ਜੰਗ ਦਾ ਅੰਤ ਕਰ ਦਿਓ, ਇਸ ਜੰਗ ਨੂੰ ਮੁਕਾ ਕੇ ਫਿਰ ਬਾਦਸ਼ਾਹ ਕੋਲ ਚਲੋ।
ਮੈਂ ਬਖਸ਼ੀਸ਼ ਕਹੁ ਜੈ ਸੁਹੇਲਾ,
ਤੇ ਬਾਦਸ਼ਾਹ ਕੋਲ ਚੱਲ ਕੇ ਜਾ ਕੇ ਬਾਦਸ਼ਾਹ ਕੋਲੋ ਬਖਸ਼ਿਸ਼ਾਂ ਲਵੋ, ਸਿਰੇ ਪਾਓ ਲਵੋ, ਬਾਦਸ਼ਾਹ ਕੋਲੋਂ ਖਿਲਤਾ ਪ੍ਰਾਪਤ ਕਰਕੇ ਆਪਣਾ ਜੀਵਨ ਸੁਖੀ ਬਣਾਓ।
ਯੋ ਕਹਿ ਕਹਿ ਚੋ ਔਰ ਕਿਰੇ ਬੋ ਬੋਲ ਪਰੇ ਕਰ ਹੇਲ ਬਿਸਾਲਾ।
ਏਦਾਂ ਕਹਿ ਕੇ ਚਾਰੇ ਪਾਸਿਆਂ ਤੋਂ ਇਹਨਾਂ ਨੇ ਇਕੱਠਿਆਂ ਨੇ ਹਮਲਾ ਕੀਤਾ, ਹੁਣ ਚੌ ਪਾਸਿਆਂ ਤੋਂ ਰਲ ਕੇ ਹਮਲਾ ਕਰਦੇ ਆ ਰਹੇ ਨੇ, ਵੱਧਦੇ ਆ ਰਹੇ ਨੇ।
ਉਤ ਕੁਲਾਹਲ ਵੀਰ ਚਲਾ ਚਲ,
ਔਰ ਬੜਾ ਕੁਲਾਹਲ ਮਚਿਆ, ਇੱਕ ਵਾਰੀ ਵੀਰ ਯੋਧੇ ਚਲਾ ਚਲ ਕਰਦੇ ਵੱਧਦੇ ਚਲੇ ਆ ਰਹੇ ਨੇ।
ਲਾਖੋਂ ਹਲਾਲ ਕੋਕ ਕਰਾਲਾ,
ਹੁਣ ਲੱਖਾਂ ਦੀ ਗਿਣਤੀ ਚ ਸੂਰਮੇ ਨੇ ਹਲਾ ਹੂਲ ਕਰਦਿਆਂ ਜਦੋਂ ਆਉਂਦੇ, ਇਹਨਾਂ ਦੀ ਆਵਾਜ਼ ਨਾਲ ਦੂਰ ਦੂਰ ਤੱਕ ਆਵਾਜ਼ ਪਹੁੰਚਦੀ ਹੈ, ਔਰ ਮੂੰਹ ਚੋਂ ਕਹੀ ਹੋਈ ਗੱਲ ਸੁਣਾਈ ਨਹੀਂ ਦਿੰਦੀ।
ਛੋਟ ਤੁਫੰਗ ਤੜਾ ਧਰ ਮਾਚਤ,
ਬੰਦੂਕਾਂ ਚੱਲਣ ਲੱਗੀਆਂ ਤੜਾ ਭੜ ਕਰਕੇ, ਅਨੇਕਾਂ ਗੋਲੀਆਂ ਦਗਣ ਲੱਗੀਆਂ ਹਨ।
ਰਾਚਤ ਸ਼ੋਣ ਫਿਰੈ ਅਲਬਾਲਾ,
ਔਰ ਜਿਨ੍ਹਾਂ ਜਿਨ੍ਹਾਂ ਨੂੰ ਖੂਨ ਦੀਆਂ ਗੋਲੀਆਂ ਵੱਜਦੀਆਂ ਨੇ, ਖੂਨ ਨਾਲ ਭਿੱਜੇ ਹੋਏ ਲੱਥ ਪੱਥ ਹੋਏ ਜ਼ਮੀਨ ਤੇ ਡਿੱਗਦੇ ਹਨ।
ਘਾਇਲ ਹੈ ਗਿਰ ਭੂਮ ਪਰੇ,
ਜਿਨ੍ਹਾਂ ਜਿਨ੍ਹਾਂ ਨੂੰ ਗੋਲੀਆਂ ਵੱਜਦੀਆਂ ਨੇ ਜ਼ਖਮੀ ਹੁੰਦੇ ਨੇ, ਉਹ ਘਾਇਲ ਹੋ ਕੇ ਜ਼ਖਮੀ ਹੋ ਕੇ ਰਣ ਭੂਮੀ ਚ ਡਿੱਗ ਪੈਂਦੇ ਨੇ।
ਤੜਫੈ ਤਨ ਲੋਟਤ ਪ੍ਰਾਪਤ ਕਾਲਾ,
ਔਰ ਜ਼ਮੀਨ ਤੇ ਪਏ ਤੜਫਦਿਆਂ ਤੜਫਦਿਆਂ ਆਪਣੇ ਪ੍ਰਾਣ ਤਿਆਗ ਦਿੰਦੇ ਨੇ, ਔਰ ਉਹਨਾਂ ਦੇ ਉੱਤੇ ਕਈ ਤਾਂ ਜੀਵਦੇ ਹੀ ਹੁੰਦੇ ਥੱਲੇ, ਉਹ ਘੋੜਿਆਂ ਦੇ ਪੌੜਾਂ ਥੱਲੇ ਦੱਬੇ ਜਾਂਦੇ ਨੇ, ਹੋਰ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਨੂੰ ਉਹਨਾਂ ਦੇ ਪੈਰਾਂ ਥੱਲੇ ਦਰੜੇ ਮਰੜੇ ਜਾਂਦੇ ਨੇ, ਮਾਰੇ ਜਾਂਦੇ ਨੇ।
ਸ੍ਰੀ ਗੁਰੂ ਗੋਬਿੰਦ ਸਿੰਘ ਬਿਲੋਕਤ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੈਰੀਆਂ ਦਾ ਦਲ ਵੱਧਦਾ ਹੋਇਆ ਵੇਖਿਆ।
ਰੋਕਤ ਸ਼ੋਕ ਤੇ ਸ਼ਤਰੂ ਕੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਬਲ ਦੇ ਨਾਲ ਵੈਰੀਆਂ ਨੂੰ ਰੋਕਦੇ ਹਨ।
ਬਾਨ ਸਮੂਹ ਪ੍ਰਹਾਰਤ,
ਜਿਹੜੇ ਪਾਸਿਓਂ ਵੀ ਵੈਰੀ ਅੱਗੇ ਵੱਧ ਕੇ ਆਉਂਦਾ, ਉਸੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਅਨੇਕਾਂ ਬਾਣ ਅਨੇਕਾਂ ਤੀਰ ਚਲਾਉਂਦੇ ਹਨ।
ਜਿਹੜਾ
ਵੀ ਅੱਗੇ ਵੱਧ ਕੇ ਆਉਂਦਾ ਹੈ, ਉਹਦੇ ਪ੍ਰਾਣ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤੀਰ ਦੇ ਨਾਲ ਹਰ ਲੈਂਦੇ ਨੇ, ਆਪਣੇ ਤੀਰਾਂ ਦੇ ਨਾਲ ਉਹਨਾਂ ਦੇ ਪ੍ਰਾਣ ਆਕਰਖਤ ਕਰ ਲੈਂਦੇ ਹਨ।
ਲੋਥਨ ਪੋਥਨ ਢੇਰ ਗਏ ਲੱਗ,
ਲੋਥਾਂ ਤੇ ਪੋਥਾਂ ਦੇ ਢੇਰਾਂ ਦੇ ਢੇਰ ਲੱਗ ਗਏ, ਲਾਸ਼ਾਂ ਹੀ ਲਾਸ਼ਾਂ ਰਣ ਭੂਮੀ ਵਿੱਚ ਜੰਗ ਮੈਦਾਨ ਵਿੱਚ ਨਿਖੰਡੀਆਂ ਹੋਈਆਂ ਨਜ਼ਰ ਆ ਰਹੀਆਂ ਨੇ।
ਨੀਚੇ ਪਰੇ ਤਨ ਕੋ,
ਉੱਪਰ ਥੱਲੇ ਪਏ ਹੋਏ ਸੂਰਮਿਆਂ ਦੇ ਸਰੀਰ ਇੱਕ ਦੂਜੇ ਦੇ ਥੱਲੇ ਲਤਾੜੇ ਹੋਏ ਮਿੱਧੇ ਹੋਏ ਨੇ।
ਜਿਉ ਗਿਰ ਸਿੰਘ ਸ਼ਰਵੈ ਜਲ ਕੋ, ਤੇ ਮਿਸ਼ਰੋਨ ਚਲਿਓ ਸ਼ਬ ਢੇਰਨ ਕੋ।
ਕਹਿੰਦੇ ਜਿਵੇਂ ਕਿਸੇ ਪਹਾੜ ਦੇ ਵਿੱਚੋਂ ਪਾਣੀ ਦਾ ਪ੍ਰਣਾਲਾ ਨਿਕਲਦਾ ਨਾ, ਜਿਹਨੂੰ ਆਪਾਂ ਝਰਨਾ ਕਹਿੰਦੇ ਆ, ਝਰਨਾ ਨਿਕਲਦਾ ਕਿਸੇ ਪਹਾੜ ਦੇ ਵਿੱਚੋਂ, ਏਦਾਂ ਜਿਹੜੀਆਂ ਇਹ ਲਾਸ਼ਾਂ ਪਈਆਂ ਨੇ ਡਿੱਗੀਆਂ ਹੋਈਆਂ, ਉੱਚੇ ਉੱਚੇ ਢੇਰ ਲੱਗੇ ਹੋਏ, ਉਹਨਾਂ ਵਿੱਚੋਂ ਵੀ ਕਹਿੰਦੇ ਖੂਨ ਦੇ ਪ੍ਰਣਾਲੇ ਵਹਿ ਰਹੇ ਨੇ। ਏਦਾਂ ਜਾਪਦਾ ਜਿਵੇਂ ਖੂਨ ਦੇ ਨਹੀਂ, ਉਹ ਖੂਨ ਦੇ ਪ੍ਰਣਾਲੇ ਚੱਲ ਰਹੇ ਨੇ, ਖੂਨ ਦੇ ਫੁਹਾਰੇ ਚੱਲ ਰਹੇ ਨੇ, ਖੂਨ ਦੇ ਝਰਨੇ ਵਹਿ ਰਹੇ ਨੇ।
ਰਸਾਵਲ ਛੰਦ ਸਰੰਗ ਸੰਗ ਸੂਰੇ ਕਰੇ ਮਾਰ ਦੂਰੇ,
ਆਪਣੇ ਤੀਰਾਂ ਨਾਲ ਆਪਣੇ ਬਰਛੀਆਂ ਦੇ ਨਾਲ ਮਾਰ ਮਾਰ ਕੇ ਸੂਰਮਿਆਂ ਨੇ, ਸਿੰਘਾਂ ਨੇ, ਬਹਾਦਰਾਂ ਨੇ, ਯੋਧਿਆਂ ਨੇ ਦੁਸ਼ਮਣਾਂ ਨੂੰ ਦੂਰ ਰੱਖਿਆ ਹੈ।
ਤੇਰੇ ਓਟ ਲੈ ਕੇ ਮਹਾਂ ਤਰਾਸ ਖੈ ਕੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਤੋਂ ਡਰ ਕੇ ਜਿਹੜੇ ਦੁਸ਼ਮਣ ਨੇ ਜਦੋਂ ਅੱਗੇ ਵਧਦੇ ਤੇ ਮਾਰੇ ਜਾਂਦੇ ਨੇ, ਹੁਣ ਜਿਹੜੇ ਹੋਰ ਪਿਛਲੇ ਅੱਗੇ ਵਧਣ ਦਾ ਯਤਨ ਕਰਦੇ ਨੇ ਉਹ ਡਰ ਜਾਂਦੇ ਨੇ, ਓਟ ਲੈ ਕੇ ਆਸਰਾ ਲੈ ਕੇ ਇੱਕ ਦੂਜੇ ਦਾ ਡਰ ਕਰਕੇ ਲੜਦੇ ਹਨ।
ਨਹੀਂ ਓਤ ਸਾਹੇ ਹਿਰਦੇ ਗਰਭ ਢਾਏ,
ਔਰ ਜਿਨ੍ਹਾਂ ਦੇ ਅੰਦਰ ਲੜਨ ਦਾ ਉਤਸ਼ਾਹ ਵੀ ਨਜ਼ਰ ਨਹੀਂ ਆਉਂਦਾ, ਜਿਨ੍ਹਾਂ ਨੇ ਆਪਣੇ ਹਿਰਦੇ ਦਾ ਗਰਭ ਹੰਕਾਰ ਵੀ ਢਾ ਦਿੱਤਾ ਹੋਇਆ, ਜਿਨ੍ਹਾਂ ਅੰਦਰ ਹੁਣ ਹੰਕਾਰ ਨਹੀਂ ਰਿਹਾ, ਜਿਹੜੇ ਪਹਿਲਾਂ ਬੜੇ ਹੰਕਾਰ ਦੇ ਵਿੱਚ ਮੱਥੇ ਹੋਏ ਆਏ ਸੀ ਕਿ ਅਸੀਂ ਤਾਂ ਮਾਰ ਮੁਕਾਵਾਂਗੇ ਸਿੰਘਾਂ ਨੂੰ, ਮਿੰਟਾਂ ਸਕਿੰਟਾਂ ਵਿੱਚ, ਘੜੀਆਂ ਵਿੱਚ ਖਤਮ ਕਰ ਦਿਆਂਗੇ, ਉਹ ਹੁਣ ਆਪਣਾ ਹੰਕਾਰ ਵੀ ਛੱਡ ਬੈਠੇ ਨੇ, ਉਹਨਾਂ ਅੰਦਰੋਂ ਹਉਮੈ ਤੇ ਹੈਂਕੜ ਨਿਕਲ ਚੁੱਕੀ ਹੈ।
ਵਿਚਾਰੀ ਅਸੰਭੈ ਮਹਾਨ ਹੈ ਅਚੰਭੈ,
ਔਰ ਵਿਚਾਰਦੇ ਨੇ ਕਹਿੰਦੇ ਅਸੰਭਵ ਕੰਮ ਹੋ ਰਿਹਾ, ਇਹ ਅਸੰਭਵ ਕੰਮ ਹੋ ਰਿਹਾ ਕਿ ਕੁਝ ਗਿਣਤੀ ਦੇ ਸਿੰਘ ਇੰਨੀ ਬਹਾਦਰੀ ਨਾਲ ਲੜ ਰਹੇ ਨੇ ਕਿ ਸਾਡੇ ਲੱਖਾਂ ਬੰਦੇ ਵੀ ਉਹਨਾਂ ਤੇ ਭਾਰੂ ਨਹੀਂ ਪੈ ਰਹੇ, ਸੈਂਕੜੇ ਹਜ਼ਾਰਾਂ ਬੰਦੇ ਸਾਡੇ ਜੰਗ ਦੇ ਮੈਦਾਨ ਵਿੱਚ ਮਾਰੇ ਜਾ ਰਹੇ ਨੇ। ਮਹਾਨੈ ਅਚੰਭੈ, ਅਚੰਭਤ ਹੁੰਦੇ ਨੇ, ਬੜੀ ਹੈਰਾਨੀ ਦੇ ਨਾਲ ਸਾਰੇ ਤੁਰਕ ਵੇਖਦੇ ਹਨ।
ਹਜ਼ਾਰੋਂ ਪ੍ਰਹਾਰ ਅੰਬਾਰ ਨਿਆਰੇ,
ਵੇਖਦੇ ਨੇ ਸਾਡੇ ਹਜ਼ਾਰਾਂ ਬੰਦਿਆਂ ਦੇ ਅੰਬਾਰ ਲੱਗ ਗਏ ਨੇ, ਢੇਰਾਂ ਦੇ ਢੇਰ ਲੱਗ ਗਏ ਨੇ, ਲਾਸ਼ਾਂ ਹੀ ਲਾਸ਼ਾਂ ਰਣ ਭੂਮੀ ਵਿੱਚ ਖਿੰਡੀਆਂ ਨਜ਼ਰ ਆਉਂਦੀਆਂ ਨੇ।
ਲੜੈ ਬਾਰ ਥੋਰੀ ਮੱਚੀ ਮਾਰ ਘੋੜੇ,
ਕਹਿੰਦੇ ਅਸੀਂ ਤਾਂ ਲੜਦੇ ਹਾਂ, ਥੋੜਾ ਸਾਡੇ ਕੋਲੋਂ ਲੜਿਆ ਜਾਂਦਾ, ਪਰ ਉਹਨਾਂ ਵੱਲੋਂ ਇੰਨੀ ਮਾਰ ਮੱਚਦੀ ਹੈ ਕਿ ਸਾਡੇ ਸੈਂਕੜੇ ਬੰਦੇ ਮਾਰੇ ਜਾ ਰਹੇ ਨੇ, ਔਰ ਉਹਨਾਂ ਦੇ ਅਸੀਂ ਕੇਵਲ ਕੁਝ ਕੁ ਬੰਦੇ ਮਾਰ ਸਕੇ ਹਾਂ।
ਰਿਪੂ ਬੀਚ ਚਾਲੀ ਚੋਦਾ ਤੇ ਬਿਆਲੇ,
ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਜਿਹੜੇ ਦੁਸ਼ਮਣ ਨੇ ਉਹ ਕੇਵਲ 40, ਉਹ ਵੀ ਭੁੱਖਾਂ ਦੇ ਨਾਲ, ਭੁੱਖ ਦੇ ਨਾਲ ਕਈ ਕਈ ਦਿਨਾਂ ਦੇ ਉਲੂੰਦਰੇ ਹੋਏ, ਜਿਨ੍ਹਾਂ ਦੇ ਪੇਟ ਜਿਹੜੇ ਨੇ ਉਹ ਕਮਰ ਕੱਸਿਆਂ ਨਾਲ ਬੱਧੇ ਹੋਏ, ਪੇਟ ਦੇ ਵਿੱਚ ਅੰਨ ਦਾ ਦਾਣਾ ਨਹੀਂ ਗਿਆ, ਛੁਦਾ ਨਾਲ ਭੁੱਖ ਨਾਲ ਬਿਹਾਲ ਹੋਏ 40 ਸਾਡੇ ਨਾਲ ਲੜ ਰਹੇ ਨੇ।
ਮਿਲੇ ਪਾਸ ਖਾਜੇ ਕਿਤੇ ਸੈਲ ਰਾਜੇ,
ਕਈ ਪਹਾੜੀ ਰਾਜੇ ਇਕੱਠੇ ਹੋ ਕੇ ਖਵਾਜੇ ਖਿਜਰ ਖਾਂ ਕੋਲ, ਖਵਾਜੇ ਮਰਦੂਦ ਕੋਲ ਆਏ ਹਨ।
ਤਬੈ ਸਿੰਘ ਓਰੇ ਰਿਸੇ ਬੋਲ ਠੋਰੇ,
ਉਧਰ ਹੋਰ ਸਿੰਘਾਂ ਨੇ ਆਖਿਆ ਕਿ ਹੁਣ ਦਰਵਾਜੇ ਦੇ ਕੋਲ ਦੁਸ਼ਮਣ ਆ ਗਿਆ, ਹੁਣ ਫੇਰ ਬਾਹਰ ਜਾ ਕੇ ਲੜਨਾ ਪਏਗਾ, ਤੋ ਸਿੰਘਾਂ ਨੇ ਤਿਆਰੀ ਕੀਤੀ ਬਾਹਰ ਚੱਲ ਕੇ ਵੱਧ ਕੇ ਲੜਨ ਦੀ।
ਚਲੇ ਬਾਜ ਦੋਰੇ ਭਏ ਸ਼ਤ ਓਰੇ,
ਔਰ ਜਿਵੇਂ ਬਾਜ ਦੌੜ ਕੇ ਝਪਟ ਮਾਰਦਾ, ਏਦਾਂ ਦੁਸ਼ਮਣ ਵਾਲੇ ਪਾਸੇ ਸਿੰਘ ਬੜੀ ਬਹਾਦਰੀ ਨਾਲ ਵੱਧ ਕੇ ਗਏ ਹਨ।
ਯਹਾਂ ਥੋਰ ਦਾਵੇਂ ਤੁਫੰਗੇ ਚਲਾਵੇਂ,
ਜਿੱਥੇ ਵੀ ਨਜ਼ਰ ਪੈਂਦੀ ਹੈ ਉੱਥੇ ਆਪਣੀ ਬੰਦੂਕ ਦੀ ਗੋਲੀ ਦਾਗ ਕੇ ਮਾਰ ਮੁਕਾਉਂਦੇ ਹਨ।
ਕਿਲੇ ਕੋ ਤਕਾਵੇਂ ਚੜੇ ਹੱਥ ਪਾਵੇਂ,
ਤੇ ਜਿਹੜੇ ਦੁਸ਼ਮਣ ਨੇ ਉਹ ਕਿਲੇ ਨੂੰ ਕੰਧ ਨੂੰ ਹੱਥ ਪਾ ਕੇ ਤੱਕ ਕੇ ਯਤਨ ਕਰਦੇ ਨੇ ਚੜਨ ਦਾ।
ਤਹਾਂ ਕੋ ਪਿਆਨੇ ਨਿਕਾਰੀ ਕਿਰਪਾਨੇ,
ਜਿੱਥੋਂ ਦੁਸ਼ਮਣ ਕੰਧ ਨੂੰ ਹੱਥ ਪਾ ਕੇ ਚੜਨ ਦਾ ਯਤਨ ਕਰਦਾ, ਸਿੰਘ ਉੱਥੇ ਜਾ ਪਹੁੰਚਦੇ ਨੇ ਕਿਰਪਾਨਾ ਕੱਢ ਕੇ।
ਬਨੇ ਸਾਵਧਾਨੇ ਬਿਲੋ ਕੇ ਰਿਸਾਨੇ,
ਔਰ ਸਾਵਧਾਨ ਹੋ ਕੇ ਬੜੇ ਰਿਸ ਵਿੱਚ ਕ੍ਰੋਧ ਵਿੱਚ ਆ ਕੇ ਜਿਹੜਾ ਹੱਥ ਪਾਉਂਦਾ ਉਹਦੀਆਂ ਬਾਹਾਂ ਕੱਟ ਸੁੱਟਦੇ ਨੇ, ਧੋਣਾ ਵੱਢ ਸੁੱਟਦੇ ਨੇ।
ਪਰੇ ਵੀਰ ਧਾਈ ਨਹੀਂ ਸ਼ੰਕ ਪਾਏ,
ਔਰ ਕਹਿੰਦੇ ਸੂਰਮਿਆਂ ਨੇ ਬਹੁਤ ਜ਼ੋਰ ਦਾ ਹਮਲਾ ਕੀਤਾ, ਮਨ ਚ ਸ਼ੰਕਾ ਨਹੀਂ ਕੀਤੀ।
ਬੜੀ ਧੂਮ ਖਾਲੀ ਬੜੀ ਹਾਲ ਚਾਲੀ,
ਬੜਾ ਧੂਮ ਮਚਿਆ, ਬੜੀ ਧਰਤੀ ਹਲ ਗਈ, ਇੱਕ ਵਾਰੀ ਹਾਲ ਚਾਲ ਮਚ ਗਈ।
ਕਰਾ ਚੋਲ ਬਾਏ ਕੱਟੇ ਅੰਗ ਲਾਏ,
ਸਿੰਘਾਂ ਨੇ ਆਪਣੀਆਂ ਤੇਗਾਂ ਵਾਹੀਆਂ, ਕਰਾ ਚੋਲਾਂ ਵਾਹੀਆਂ, ਔਰ ਬੜਿਆਂ ਦੇ ਅੰਗ ਲਾਹ ਸੁੱਟੇ ਨੇ, ਕੱਟ ਸੁੱਟੇ ਨੇ।
ਤਤੰਕਾਲ ਡਿੱਗੇ ਕਨੇ ਸ਼ੋਲ ਪਿੱਗੇ,
ਜਿਹਨੂੰ ਵੀ ਸਿੰਘ ਆਪਣੀ ਤੇਗ ਦਾ ਸਵਾਦ ਚਖਾਉਂਦੇ ਨੇ, ਉਸੇ ਵੇਲੇ ਜੰਗ ਦੇ ਮੈਦਾਨ ਚ ਕੱਟਿਆ ਹੋਇਆ ਦੋ ਹਿੱਸਿਆਂ ਵਿੱਚ ਜ਼ਮੀਨ ਤੇ ਡਿੱਗ ਪੈਂਦਾ ਹੈ।
ਜਿੱਤੇ ਦੌਰ ਜਾਵੇ ਤਿੱਤੇ ਭਾਗ ਤਾਵੇ,
ਜਿੰਨੇ ਵੀ ਦੌੜ ਕੇ ਅੱਗੇ ਆਉਂਦੇ ਨੇ, ਫਿਰ ਉਹ ਜਿੰਨਾ ਦੌੜ ਕੇ ਆਉਂਦੇ ਨੇ ਪਹਿਲਾਂ ਡਰ ਦੇ ਨਾਲ, ਫਿਰ ਪਿਛਾਂ ਨੂੰ ਭੱਜ ਜਾਂਦੇ ਨੇ, ਪਿੱਛੋਂ ਉਹਨਾਂ ਦੇ ਜਰਨੈਲ ਉਹਨਾਂ ਨੂੰ ਧਮਕਾ ਧਮਕਾ ਕੇ ਅੱਗੇ ਭੇਜਦੇ ਨੇ, ਉਹ ਅੱਗੇ ਜਾ ਕੇ ਪਹੁੰਚਦੇ ਨੇ, 5-7 ਮਾਰੇ ਜਾਂਦੇ ਨੇ, ਫਿਰ ਪਿਛਾਂ ਨੂੰ ਦੌੜਦੇ ਨੇ, ਜਿੰਨਾ ਵੱਧ ਕੇ ਆਉਂਦੇ ਨੇ ਉਹਨਾਂ ਹੀ ਪਿੱਛੇ ਦੌੜ ਕੇ ਜਾਂਦੇ ਹਨ।
ਅਰੇ ਅਗਰ ਨਾਈ ਮਿਲੇ ਪੀਠ ਜਾਏ,
ਅੱਗੇ ਆ ਕੇ ਸਿੰਘਾਂ ਨਾਲ ਅੜਦੇ ਨਹੀਂ, ਔਰ ਜੰਗ ਦੇ ਮੈਦਾਨ ਚ ਪਿੱਠਾਂ ਵਿਖਾ ਕੇ ਭੱਜਦੇ ਹਨ।
ਲੀਏ ਸੇਲ ਭਾਲੇ ਹਨੇ ਆਨ ਜਾਲੇ
ਔਰ ਅਨੇਕਾਂ ਸਿੰਘਾਂ ਨੇ ਹੱਥਾਂ ਵਿੱਚ ਸੇਲੇ ਬਰਛੇ ਪਕੜੇ ਹੋਏ ਜਿਹੜਾ ਨੇੜੇ ਆਉਂਦਾ ਉਹਨੂੰ ਬਰਛਿਆਂ ਨਾਲ ਨੇਜਿਆਂ ਨਾਲ ਪਰੋ ਸੁੱਟਦੇ ਹਨ
ਕਿਦੋਂ ਤੱਕ ਗੋਰੀ ਤਜੈ ਸਿੰਘ ਓਰੇ
ਜਾਂ ਫਿਰ ਗੋਲੀਆਂ ਤੱਕ ਕੇ ਸਿੰਘਾਂ ਵੱਲ ਵੀ ਚਲਾਉਂਦੇ ਨੇ ਉਹ ਵੀ ਉਹ ਅਨੇਕਾਂ ਸਿੰਘਾਂ ਦੇ ਨਿਸ਼ਾਨੇ ਸਿੱਧ ਸਿੱਧ ਕੇ ਗੋਲੀਆਂ ਦਾਗਦੇ ਹਨ
ਰਹੇ ਦੂਰ ਠਾਂਡੇ ਨਹੈ ਤੀਰ ਗਾਡੇ
ਦੂਰੋਂ ਦੂਰੋਂ ਹੀ ਬਰਛੀਆਂ ਚਲਾਉਂਦੇ ਨੇ ਗੋਲੀਆਂ ਚਲਾਉਂਦੇ ਨੇੜੇ ਨਹੀਂ ਆਉਂਦੇ ਨੇੜੇ ਹੋਣ ਦਾ ਹੌਸਲਾ ਨਹੀਂ ਕਰਦੇ ਦੂਰੋਂ ਹੀ ਤੀਰ ਚਲਾਉਂਦੇ ਹਨ
ਮਹਾ ਤੇਜਵੰਤੇ ਬਿਲੋ ਕੈ ਲੜਨ ਤੇ
ਸਿੰਘਾਂ ਸੂਰਮਿਆਂ ਨੂੰ ਮਹਾਨ ਤੇਜਸਵੀ ਵੇਖਦੇ ਨੇ ਕਿ ਸਿੰਘਾਂ ਦਾ ਤੇਜ ਇਹਨਾਂ ਤੁਰਕਾਂ ਕੋਲੋਂ ਚੱਲਿਆ ਨਹੀਂ ਜਾਂਦਾ ਕਿ ਬੜੀ ਬਹਾਦਰੀ ਨਾਲ ਲੜ ਰਹੇ ਹਨ
ਦੋਹੇਰਾ ਇਸ ਪ੍ਰਕਾਰ ਕਮਸਾਨ ਕਰ ਤਜਗੜ ਬਾਹਰ ਆਏ
ਇਸ ਤਰ੍ਹਾਂ ਦਾ ਘਮਾਸਾਨ ਜੰਗ ਕਰਕੇ ਬਹੁਤ ਸਾਰੇ ਸਿੰਘ ਬਹੁਤ ਹੀ ਸਿੰਘਾਂ ਦੇ ਵਿੱਚੋਂ ਕਈ ਸਿੰਘਾਂ ਦੇ ਜਥੇ ਬਾਰੋ ਬੇਰੀ ਕਿਲੇ ਦੇ ਵਿੱਚੋਂ ਬਾਹਰ ਨਿਕਲ ਆ ਕੇ ਲੜਨ ਲੱਗੇ ਹਨ
ਲੜੈ ਪਰਹਾਰੈ ਤੁਰਕ ਗਨ ਮਰੈ ਸਿੰਘ ਰਣ ਥਾਏ
ਅਨੇਕਾਂ ਤੁਰਕਾਂ ਦੇ ਗਣਾਂ ਨੂੰ ਮਾਰ ਕੇ ਮੁੜ ਕੇ ਸਿੰਘ ਵੀ ਸ਼ਹੀਦ ਹੋ ਰਹੇ ਹਨ
ਅਰਧ ਸਿੰਘ ਪਹੁੰਚੇ ਸੁਰਗ ਅਰਧ ਗੁਰੂ ਕੇ ਤੀਰ
ਚਾਲੀਆਂ ਵਿੱਚੋਂ ਅੱਧੇ ਸਿੰਘ ਯਾਨੀ ਕਿ 20 ਸਿੰਘ ਲੜ ਕੇ ਸ਼ਹੀਦੀਆਂ ਪਾ ਗਏ ਨੇ ਔਰ ਕੇਵਲ 20 ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਬਚੇ ਹਨ
ਉਬੈ ਪੁੱਤਰ ਰਸ ਵੀਰ ਮੈਂ ਚੈਲਨ ਬਰ ਵੀਰ
ਮਹਾਰਾਜ ਜੀ ਦੇ ਦੋਨੋਂ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਵੀ ਜੰਗ ਦੇ ਮੈਦਾਨ ਵਿੱਚ ਵੀਰ ਅਸੀਂ ਬਿਰਤੀ ਧਾਰਨ ਕਰਕੇ ਲੜਨਾ ਚਾਹੁੰਦੇ ਨੇ ਬਾਬਾ ਅਜੀਤ ਸਿੰਘ ਜੀ ਨੇ ਜਿਵੇਂ ਗੁਰੂ ਕਲਗੀਧਰ ਜੀ ਕੋਲੋਂ ਆਗਿਆ ਮੰਗੀ ਹੈ ਪਿਤਾ ਜੀ ਆਗਿਆ ਦੇਵੋ ਪਿਤਾ ਜੀ ਮੈਂ ਰਣ ਨੂੰ ਜਾਵਾਂ ਪਿਤਾ ਜੀ ਹੁਣ ਮੈਨੂੰ ਵੀ ਆਗਿਆ ਦਿਓ ਮੈਂ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝਾਂ ਵੈਰੀਆਂ ਨਾਲ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕਰ ਜਾਵਾਂ ਜਿਵੇਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਲੜ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।